दस अठारहवें अपरम्परोची ने, दस दिशा ने, चार मुख दिशा, चार उप दिशा, धरती ते आसमान दियां दस दिशा ने, ते अठारहवें अठारह पार बनस्पति मनी हुई है। ये कुछ पुरातन विद्वाना ने यह अर्थ किए ने। और इन्हां सारियां चीज़ां दे अंदर अपरम्परोची ने उस वाहिगुरु परमेश्वर नूं जानना चाहिए, ते जिहड़ा शरीर विच भी ते तिन्ने अवस्था दे अंदर भी हमेशा लई काल नूं चेते करदा है, ते फिर दस दिशा ते अठारह पार बनस्पति पाव सारी कुदरत विच वाहिगुरू नूं वसदा पछाण लवे, कह नानक ए वेख तारा। इउं धन गुरु नानक दे महाराज सच्चे पातशाह फरमाउंदे ने, ਉਹ ਇੱਕ ਵਾਹਿਗੁਰੂ ਪਰਮੇਸ਼ਰ ਜੀਵ ਦਾ ਪਾਰ ਉਤਾਰਾ ਕਰ ਦਿੰਦਾ ਹੈ। ਇਉਂ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਹਿੰਦੂ ਅਤੇ ਧਰਮੀ ਅਖਵਾਉਣ ਵਾਲੇ ਅਤੇ ਮਾਇਆ ਗ੍ਰਸਤ ਹੰਕਾਰੀ ਪੁਰਸ਼ ਨੂੰ ਉਪਦੇਸ਼ ਦੇ ਕੇ ਉਹਨੂੰ ਸਿੱਧੇ ਰਾਹ ਪਾਉਣ ਦਾ ਯਤਨ ਕੀਤਾ ਹੈ।
ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ, ਅਮਲ ਕਰ ਧਰਤੀ ਬੀਜ ਸਬਦੋ ਕਰ, ਸੱਚ ਕੀ ਆਵ ਨਿਤ ਦੇਹ ਪਾਣੀ।
ਹੁਣ ਜਿਹੜਾ ਨਾਲ ਦੂਸਰਾ ਸ਼ਬਦ ਹੈ, ਔਰ ਇਹ ਕਿਸੇ ਮੁਸਲਮਾਨ ਮੌਲਵੀ ਅਤੇ ਕਾਜੀ ਦੇ ਪ੍ਰਥਾਈ ਉਚਾਰਨ ਕੀਤਾ ਗਿਆ ਹੈ, ਕਿਉਂਕਿ ਇਹਦੇ ਵਿੱਚ ਜਿਹੜੇ ਵਿਚਲੇ ਸ਼ਬਦ ਨੇ ਨਾ, ਉਹ ਇਸ ਗੱਲ ਨੂੰ ਸਿੱਧ ਕਰਦੇ ਨੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਪੰਕਤੀਆਂ ਵਿੱਚ, ਜਿਵੇਂ ਪਹਿਲਾਂ ਇੱਕ ਹਿੰਦੂ ਪੰਡਿਤ ਨੂੰ ਕਿਸੇ ਹਿੰਦੂ ਪੁਰਸ਼ ਨੂੰ ਉਪਦੇਸ਼ ਦਿੱਤਾ ਸੀ, ਹੁਣ ਇੱਥੇ ਮੁਸਲਮਾਨ ਨੂੰ ਉਪਦੇਸ਼ ਦਿੰਦੇ ਨੇ। ਮਤ ਜਾਣ ਸਹਿ ਗੱਲੀ ਪਾਇਆ, ਮਾਲਕੈ ਮਾਣੈ ਰੂਪ ਕੀ ਸੋਭਾ, ਇਤ ਵਿਧੀ ਜਨਮ ਗਵਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਐ ਉਸ ਧਰਮੀ ਮੁਸਲਮਾਨ ਨੂੰ, ਮਤ ਜਾਣ ਸਹਿ, ਜਿਹੜਾ ਜਾਣ ਸਹਿ ਪਾਠ ਹੈ, ਕੁਛ ਵਿਦਵਾਨਾਂ ਨੇ ਇਹਨੂੰ ਅਲੱਗ ਅਲੱਗ ਮੰਨਿਆ ਹੈ ਅਤੇ ਕਈਆਂ ਨੇ ਇਸ ਨੂੰ ਇਕੱਠਾ ਵੀ ਲਿਖਿਆ ਹੈ। ਮਤ ਜਾਣ ਸਹਿ ਗੱਲੀ ਪਾਇਆ, ਤੂੰ ਮਤਾ ਇਸ ਗੱਲ ਨੂੰ ਜਾਣ ਕਿ ਮੈਂ ਗੱਲਾਂ ਦੇ ਨਾਲ ਹੀ ਰੱਬ ਨੂੰ ਪ੍ਰਾਪਤ ਕਰ ਲਵਾਂਗਾ, ਗੱਲਾਂ ਦੇ ਨਾਲ ਕਦੇ ਕਿਸੇ ਨੂੰ ਪਰਮੇਸ਼ਰ ਨਹੀਂ ਮਿਲਿਆ। ਮਾਲਕ ਹੈ ਮਾਣ ਹੈ ਰੂਪ ਕੀ ਸੋਭਾ, ਤੂੰ ਆਪਣੇ ਮਾਲ ਦੇ ਜੋ ਕੁਛ ਤੇਰੇ ਕੋਲ ਮਾਲ ਅਸਬਾਬ ਹੈ, ਲਟਾ ਪਟਾ ਹੈ, ਉਹਦੇ ਹੰਕਾਰ ਦੇ ਵਿੱਚ ਵੀ ਮੇਰੇ ਕੋਲ ਬੜਾ ਸਾਜੋ ਸਾਮਾਨ ਹੈ, ਅਤੇ ਰੂਪ ਕੀ ਸੋਭਾ, ਜਿਹੜੇ ਸੁੰਦਰ ਰੂਪ ਦੀ ਸੋਭਾ ਦੇ ਵਿੱਚ ਖਾਚਤ ਹੋ ਕੇ ਐਸ਼ੋ ਇਸ਼ਰਤ ਵਿੱਚ ਪੈ ਕੇ ਐਤਬੀ ਦੀ ਜਨਮ ਗਵਾਇਆ, ਤੂੰ ਆਪਣਾ ਹੀਰੇ ਵਰਗਾ ਅਮੋਲਕ ਜਨਮ ਇਸ ਤਰੀਕੇ ਦੇ ਨਾਲ ਵਿਅਰਥ ਗਵਾ ਲਿਆ। ਭਾਵ ਧਨ ਦੌਲਤ ਦੇ ਮਾਣ ਹੰਕਾਰ ਦੇ ਵਿੱਚ ਅਤੇ ਰੂਪ ਦੀ ਸੋਭਾ ਦੇ ਵਿੱਚ ਖਾਚਤ ਹੋ ਕੇ, ਜੜ ਚੇਤਨ ਮਾਇਆ ਦੇ ਸੁੱਖਾਂ ਦੇ ਵਿੱਚ ਖਾਚਤ ਹੋ ਕੇ ਤੂੰ ਆਪਣਾ ਜਨਮ ਐਵੇਂ ਵਿਅਰਥ ਹੀ ਗਵਾ ਲਿਆ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਹੁਣ ਆਰੰਭ ਤੋਂ ਇਹ ਵੀ ਤੀਜੇ ਕਾਰ ਸੁਰਤਾਲ ਵਿੱਚ ਹੀ ਸ਼ਬਦ ਉਚਾਰਨ ਕੀਤਾ ਹੈ। ਅਮਲ ਕਰ ਧਰਤੀ ਬੀ ਸ਼ਬਦੋ ਕਰ, ਸੱਚ ਕੀ ਆਪ ਨੇ ਦੇਹ ਪਾਣੀ। ਹੁਣ ਇਹ ਮੁਸਲਮਾਨ ਹੈ ਨਾ, ਮੁਸਲਮਾਨ ਅਮਲ ਉਸ ਦੀ ਭਾਸ਼ਾ ਦੇ ਸ਼ਬਦ ਵਰਤਦੇ ਨੇ। ਅਮਲ ਕਰ ਧਰਤੀ, ਬਈ ਤੂੰ ਜਿਹੜਾ ਅਮਲ ਹੈ, ਅਮਲ ਕਹਿੰਦੇ ਨੇ ਸ਼ੁਭ ਕਰਮ ਨੂੰ, ਬਈ ਸ਼ੁਭ ਕਰਮਾਂ ਨੂੰ ਧਰਤੀ ਬਣਾ, ਅਮਲ ਕਰ ਧਰਤੀ। ਜਾਂ ਅਮਲ ਤੋਂ ਮੁਰਾਦ ਹੈ ਜਿਹੜਾ ਅਮਲੀ ਜੀਵਨ ਹੈ। ਇੱਕ ਤਾਂ ਹੈ ਨਾ ਬਈ ਐਵੇਂ ਕਹਿਣ ਸੁਣਨ ਵਾਲੀਆਂ ਗੱਲਾਂ ਵਾਲਾ ਜੀਵਨ, ਉੱਤੋਂ ਗੱਲਾਂ ਧਰਮ ਦੀਆਂ ਕਰਨੀਆਂ ਅਤੇ ਆਪ ਧਰਮ ਤੋਂ ਦੂਰ ਹੀ ਰਹਿਣਾ। ਕਈ ਇਹੋ ਜਿਹੇ ਵੀ ਲੋਕ ਨੇ, ਉਹਨਾਂ ਦਾ ਆਪਣਾ ਤਾਂ ਕੋਈ ਧਰਮ ਹੁੰਦਾ ਨਹੀਂ, ਅਤੇ ਫਿਰ ਦੂਜਿਆਂ ਨੂੰ ਧਰਮ ਦੀਆਂ ਗੱਲਾਂ ਸੁਣਾਉਂਦੇ ਨੇ। ਪਰ ਨਹੀਂ, ਅਮਲ ਕਰ ਧਰਤੀ, ਵੀ ਜਿਹੜਾ ਅਮਲੀ ਜੀਵਨ ਹੈ ਉਹਨੂੰ ਧਰਤੀ ਬਣਾਉਣਾ ਚਾਹੀਦਾ। ਭਾਵ ਜਿਹੜਾ ਕੁਛ ਅਸੀਂ ਲੋਕਾਂ ਨੂੰ ਦੱਸਦੇ ਹਾਂ ਉਹਦੇ ਅਨੁਸਾਰ ਆਪਣਾ ਜੀਵਨ ਵੀ ਸਾਡਾ ਹੋਣਾ ਚਾਹੀਦਾ। ਇਹਨੂੰ ਅਮਲ ਕਹਿੰਦੇ ਨੇ, ਇਲਮ ਬਾ ਅਮਲ, ਵਿੱਦਿਆ ਦੇ ਨਾਲ ਨਾਲ ਅਮਲ ਵੀ ਹੋਵੇ, ਕਹਿਣੀ ਦੇ ਨਾਲ ਕਰਨੀ ਦਾ ਵੀ ਸੁਮੇਲ ਹੋਵੇ। ਅਮਲ ਕਰ ਧਰਤੀ, ਵੀ ਇਸ ਅਮਲ ਨੂੰ ਧਰਤੀ ਬਣਾ, ਸਦਾਚਾਰਕ ਜੀਵਨ ਨੂੰ ਧਰਤੀ ਬਣਾ। ਬੀਜ ਸ਼ਬਦੋ ਕਰ, ਵੀ ਜਿਹੜਾ ਗੁਰੂ ਦਾ ਸ਼ਬਦ ਹੈ, ਗੁਰੂ ਵੱਲੋਂ ਦੀਖਿਆ ਮੰਤਰ ਮਿਲਦਾ ਹੈ, ਇਹਨੂੰ ਤੂੰ ਬੀਜ ਸਮਝ ਕੇ ਆਪਣੇ ਅੰਦਰ ਬੀਜਣਾ ਕਰ। ਜਿਵੇਂ ਧਰਤੀ ਵਿੱਚ ਬੀਜ ਬੀਜੀਦਾ ਹੈ, ਜਿਹੜਾ ਸਦਾਚਾਰੀ ਜੀਵਨ ਹੈ ਇਹ ਧਰਤੀ ਹੈ। ਜਿਹੜਾ ਗੁਰੂ ਦਾ ਸ਼ਬਦ ਲੈਣਾ, ਗੁਰੂ ਦੇ ਪਾਸੋਂ ਦੀਖਿਆ ਮੰਤਰ ਗ੍ਰਹਿਣ ਕਰਨਾ, ਇਹ ਮਾਨੋ ਇਹਦੇ ਵਿੱਚ ਬੀਜ ਬੀਜਣਾ ਹੈ। ਤੇ ਫਿਰ ਮਹਾਰਾਜ ਇਹਨੂੰ ਪਾਣੀ ਕਿਹੜਾ ਲਾਉਣਾ? ਪਿੱਛੇ ਆਖਿਆ ਸੀ ਸਲਲ ਆ ਪਾਓ ਸਾਰੰਗ ਪਾਣੀ, ਇੱਥੇ ਹਜ਼ੂਰ ਕਹਿੰਦੇ ਨੇ ਸੱਚ ਕੀ ਆਪ ਨਿਤ ਦੇਹ ਪਾਣੀ, ਵੀ ਜਿਹੜੀ ਸੱਚ ਦੀ ਆਪ ਦਾ ਅਰਥ ਇੱਥੇ ਪ੍ਰਕਰਨ ਦੇ ਅਨੁਸਾਰ ਨਦੀ ਬਣੇਗਾ, ਕਿਉਂਕਿ ਆਪ ਦਾ ਫਾਰਸੀ ਵਿੱਚ ਆਪ ਪਾਣੀ ਨੂੰ ਕਹਿੰਦੇ ਨੇ, ਅਤੇ ਪਾਣੀ ਤੋਂ ਉਪਲਖਤ ਨਾਲ ਨਦੀ ਦਾ ਗ੍ਰਹਿਣ ਕਰਨਾ, ਕਿਉਂਕਿ ਅੱਗੇ ਪਾਣੀ ਫਿਰ ਸ਼ਬਦ ਆ ਗਿਆ। ਸੱਚ ਕੀ ਆਪ ਨੇ ਦੇਹ ਪਾਣੀ, ਸੋ ਹਜ਼ੂਰ ਕਹਿੰਦੇ ਜਿਹੜੀ ਸੱਚ ਦੀ ਨਦੀ ਹੈ ਉਹਦਾ ਹਮੇਸ਼ਾ ਪਾਣੀ ਇਸ ਖੇਤੀ ਨੂੰ ਦੇ। ਇੱਕ ਤਾਂ ਸੱਚ ਬੋਲਣਾ ਇਖਲਾਕੀ ਗੁਣ ਹੈ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜਿਹੜਾ ਸੱਚ ਬੋਲਣਾ ਇਖਲਾਕੀ ਗੁਣ ਹੈ, ਇਹ ਮਾਨੋ ਸੱਚ ਦੀ ਨਦੀ ਹੈ। ਅਤੇ ਕਿਉਂਕਿ ਜਿਹੜਾ ਸ਼ਬਦ ਦਾ ਬੀਜ ਹੈ ਇਸ ਨੂੰ ਅੱਗੇ ਪ੍ਰਫੁੱਲਤ ਕਰਨ ਦੇ ਲਈ ਜਿਹੜੀ ਸੱਚ ਦੀ ਨਦੀ ਹੈ ਉਹਦਾ ਵੀ ਪਾਣੀ ਵੀ ਦਿਆ ਕਰ, ਭਾਵ ਜਿਹੜੀ ਸੱਚ ਦੀ ਨਦੀ ਕੀ ਹੈ, ਵਾਹਿਗੁਰੂ ਦਾ ਨਾਮ ਹੈ ਜਾਂ ਭਗਤੀ ਹੈ, ਅਤੇ ਜਿਹੜੀ ਸੱਚ ਦੀ ਨਦੀ ਭਗਤੀ ਦਾ ਪਾਣੀ ਵੀ ਇਸ ਨੂੰ ਸਿੰਜਿਆ ਕਰ।
ਹੋਏ ਕਿਰਸਾਨ ਇਮਾਨ ਜਮਾਏ ਲੈ ਪੈਸਤ ਦੋਜਕ ਮੂੜੇ ਏ ਵਜਾਣੀ।
ਹੁਣ ਇਹ ਵੀ ਹੈ ਅਤੇ ਵਿਦਵਾਨ ਵੀ ਸੀ, ਧਰਮੀ ਵੀ ਸੀ, ਆਪਣੇ ਆਪ ਨੂੰ ਸਦਵਾਉਂਦਾ, ਪਰ ਅਮਲ ਕੋਈ ਨਹੀਂ ਸੀ। ਇਹਨੂੰ ਵੀ ਗੁਰੂ ਮਹਾਰਾਜ ਨੇ ਮੂੜੇ ਸ਼ਬਦ ਦੁਆਰਾ ਹੀ ਸੰਬੋਧਨ ਕੀਤਾ। ਜੇ ਕਿਸੇ ਹਿੰਦੂ ਧਰਮੀ ਨੂੰ ਜਿਹੜਾ ਕਰਨੀ ਤੋਂ ਸਿੱਖਣਾ ਸੀ ਉਹਨੂੰ ਮੂੜੇ ਸ਼ਬਦ ਦੁਆਰਾ ਸੰਬੋਧਨ ਕੀਤਾ, ਅਤੇ ਦੂਜੇ ਪਾਸੇ ਕਰਨੀ ਤੋਂ ਹੀਣੇ ਮੁਸਲਮਾਨ ਨੂੰ ਵੀ ਮੂੜੇ ਸ਼ਬਦ ਦੁਆਰਾ ਹੀ ਸਤਿਗੁਰੂ ਨੇ ਬਰਾਬਰ ਹੀ ਰੱਖਿਆ। ਹੋਏ ਕਿਰਸਾਨ ਈਮਾਨ ਜਮਾਇ ਲੈ ਪੈਸਾ ਦੋਜਖ ਮੂੜੇ ਇਹ ਵਜਾਣੀ। ਸਤਿਗੁਰੂ ਕਹਿੰਦੇ ਨੇ ਹੋਏ ਕਿਰਸਾਨ ਤੂੰ ਸਹੀ ਕਿਸਾਨ ਬਣ ਕੇ ਈਮਾਨ ਜਮਾਇ ਲੈ, ਜਿਹੜਾ ਈਮਾਨ ਮੁਸਲਮਾਨ ਧਰਮ ਨੂੰ ਕਹਿੰਦੇ ਨੇ, ਤੂੰ ਧਰਮ ਨੂੰ ਆਪਣੇ ਅੰਦਰੋਂ ਪੈਦਾ ਕਰ। ਜਿਵੇਂ ਕੋਈ ਸਿਆਣਾ ਜ਼ਿਮੀਂਦਾਰ ਆਪਣੇ ਖੇਤ ਵਿੱਚ ਚੰਗੀ ਫਸਲ ਪੈਦਾ ਕਰਦਾ ਹੈ, ਇਸੇ ਤਰ੍ਹਾਂ ਤੂੰ ਆਪਣੇ ਇਸ ਅਮਲ ਦੀ ਧਰਤੀ ਤੋਂ ਈਮਾਨ ਜਮਾਇ ਲੈ, ਜਿਹੜਾ ਧਰਮ ਨੂੰ ਪੈਦਾ ਕਰ। ਪੈਸਾ ਦੋਜਕ ਮੂੜੇ ਇਹ ਜਾਣੀ, ਮੂਰਖਾ ਇਸੇ ਤਰੀਕੇ ਦੇ ਨਾਲ ਹੀ ਤੈਨੂੰ ਬਹਿਸ਼ਤ ਮਿਲ ਸਕਦਾ। ਜੇ ਤੂੰ ਅਮਲ ਦੀ ਧਰਤੀ ਨਾ ਬਣਾਈ ਅਤੇ ਗੁਰੂ ਦੇ ਸ਼ਬਦ ਦਾ ਬੀਜ ਨਾ ਬੀਜਿਆ, ਸੱਚ ਦੀ ਨਦੀ ਭਗਤੀ ਦਾ ਪਾਣੀ ਇਸ ਨੂੰ ਨਾ ਸਿੰਜਿਆ, ਅਤੇ ਧਰਮ ਦੀ ਫਸਲ ਨੂੰ ਆਪਣੇ ਅੰਦਰ ਨਾ ਪੈਦਾ ਕੀਤਾ, ਅਤੇ ਫਿਰ ਭਲਿਆ ਲੋਕਾਂ ਨਰਕਾਂ ਵਿੱਚ ਵੀ ਜਾਣਾ ਪਵੇਗਾ। ਮੁਸਲਮਾਨ ਸਵਰਗ ਨੂੰ ਬਹਿਸ਼ਤ ਕਹਿੰਦੇ ਨੇ, ਨਰਕ ਨੂੰ ਦੋਜਕ ਕਹਿੰਦੇ ਨੇ। ਇਹ ਉਹਨਾਂ ਦੀ ਭਾਸ਼ਾ ਦੇ ਸ਼ਬਦ ਵਰਤ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਮੁਸਲਮਾਨ ਨੂੰ ਸਮਝਾ ਰਹੇ ਹਨ।
ਮਤ ਜਾਣ ਸੈ ਗੱਲੀ ਪਾਇਆ ਮਾਲਕ ਮਾਣੇ ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇਆ ਰਹਾਓ ਐਬ ਤਨ ਚਿੱਕੜੋ ਇਹੋ ਮਨ ਮੀਂਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮੁਸਲਮਾਨ ਨੂੰ ਵੀ ਜਾਪਦਾ ਹੈ। ਇਹ ਵੀ ਕੋਈ ਕਿਸੇ ਮੰਦਰ ਦਾ, ਜਿਵੇਂ ਪੁਜਾਰੀ ਹਿੰਦੂ ਸੀ, ਇਹ ਵੀ ਕਿਸੇ ਮਸਜਿਦ ਦਾ ਕੋਈ ਧਰਮੀ ਮੁਸਲਮਾਨ ਸਦਵਾਉਂਦਾ ਸੀ, ਉਹਨੂੰ ਗੁਰੂ ਮਹਾਰਾਜ ਨੇ ਇਹ ਪਵਿੱਤਰ ਉਪਦੇਸ਼ ਦਿੱਤਾ ਹੈ, ਐਬ ਤਨ ਚਿੱਕੜੋ ਇਹੋ ਮਨ ਮੀਂਡ ਕੋ। ਹਜ਼ੂਰ ਕਹਿੰਦੇ ਜਿਹੜੇ ਤੇਰੇ ਸਰੀਰ ਵਿੱਚ ਐਬ ਨੇ, ਗੁਨਾਹ ਨੇ, ਵਿਕਾਰ ਨੇ, ਪਾਪ ਨੇ, ਇਹ ਮਨੋ ਚਿੱਕੜ ਹੈ, ਇਹੋ ਮਨ ਮੀਂਡ ਕੋ, ਇਹ ਜਿਹੜਾ ਤੇਰਾ ਮਨ ਹੈ, ਮੀਂਡ ਕੋ ਦਾ ਅਰਥ ਹੈ ਡੱਡੂ ਵਾਂਗ, ਬਸ ਉਸ ਚਿੱਕੜ ਦੇ ਵਿੱਚ ਖੁਬਿਆ ਬੈਠਾ। ਕਮਲ ਕੀ ਸਾਰ ਨੇ ਮੂਲ ਪਾਈ, ਜਿਹੜਾ ਕਮਲ ਦੇ ਫੁੱਲ ਵਰਗਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਹ ਵੀ ਤੇਰੇ ਅੰਦਰ ਵਸ ਰਿਹਾ ਹੈ, ਪਰ ਉਹਦੀ ਜਿਹੜੀ ਖਬਰਸਾਰ ਤੂੰ ਮੂਲੋਂ ਹੀ ਪ੍ਰਾਪਤ ਨਹੀਂ ਕੀਤੀ। ਇਹਦਾ ਮਤਲਬ ਇਹ ਹੈ ਵੀ ਜਿਵੇਂ ਸਰੋਵਰ ਦੇ ਵਿੱਚ ਕਮਲ ਦਾ ਫੁੱਲ ਵੀ ਖਿੜਿਆ ਹੁੰਦਾ ਔਰ ਸਰੋਵਰ ਦੇ ਵਿੱਚ ਡੱਡੂ ਵੀ ਰਹਿੰਦਾ ਹੈ, ਪਰ ਜਿਹੜਾ ਡੱਡੂ ਦਾ ਸੁਭਾਅ ਹੁੰਦਾ ਜਾਲਾ ਖਾਣਾ ਅਤੇ ਚਿੱਕੜ ਦੇ ਵਿੱਚ ਹਮੇਸ਼ਾ ਲਈ ਲਿਬੜੇ ਰਹਿਣਾ, ਤੇਰੇ ਜਿਹੜੇ ਸਰੀਰ ਵਿੱਚ ਐਬ ਨੇ ਉਹ ਚਿੱਕੜ ਨੇ, ਤੇਰਾ ਮਨ ਡੱਡੂ ਵਾਂਗੂ ਉਹਨਾਂ ਉਸ ਚਿੱਕੜ ਦੇ ਵਿੱਚ ਹੀ, ਜਿਹੜੇ ਗੁਨਾਹ ਨੇ, ਪਾਪ ਨੇ, ਐਬ ਨੇ, ਉਹਨਾਂ ਦੇ ਵਿੱਚ ਹੀ ਹਮੇਸ਼ਾ ਲਈ ਬੈਠਾ ਰਹਿੰਦਾ ਹੈ। ਅਤੇ ਜਿਹੜਾ ਕਮਲ ਵਾਂਗੂ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਸ਼ਬਦ ਦਾ ਸਿਧਾਂਤ ਹੈ, ਉਹਦੀ ਸੋਝੀ ਤੈਨੂੰ ਬਿਲਕੁਲ ਪ੍ਰਾਪਤ ਹੀ ਨਹੀਂ ਹੋਈ।
ਔਰ ਉਸਤਾਦ ਨਿਤ ਭਾਖਿਆ ਬੋਲੇ ਕਿਉਂ ਬੁਝੈ ਜਾਂ ਨਹਿ ਬੁਝਾਈ।
ਤੇ ਭੌਰੇ ਵਾਂਗੂ ਉਸਤਾਦ ਜਿਹੜੇ ਸਾਡੇ ਮੁਰਸ਼ਦ ਨੇ, ਸਾਡੇ ਗੁਰੂ ਪੀਰ ਨੇ ਨਿਤ ਭਾਖਿਆ ਬੋਲੇ, ਉਹ ਬੜੀ ਸੁੰਦਰ ਭਾਖਿਆ ਉਚਾਰਨ ਕਰਦੇ ਨੇ, ਬੜੀ ਚੰਗੀ ਸਿੱਖਿਆ ਨਸੀਹਤ ਸਾਨੂੰ ਦਿੰਦੇ ਨੇ। ਕਿਉਂ ਬੁਝੈ ਜਾਂ ਨਹਿ ਬੁਝਾਈ, ਵੀ ਅਸੀਂ ਉਹਨੂੰ ਕਿਵੇਂ ਸਮਝ ਸਕਦੇ ਹਾਂ, ਜਾਂ ਨਹਿ ਬੁਝਾਈ ਵੀ ਜਦੋਂ ਸਾਨੂੰ ਸਮਝਣ ਵਾਲੀ ਮਤ ਹੀ ਨਹੀਂ ਕਿਸੇ ਨੇ ਦਿੱਤੀ। ਭਾਵ ਜਿਹੜੇ ਸਾਡੇ ਗੁਰੂ ਪੀਰ ਨੇ ਉਹ ਸਾਨੂੰ ਚੰਗੀ ਸਿੱਖਿਆ ਵੀ ਦਿੰਦੇ ਨੇ, ਭਾਈ ਆਹ ਕੰਮ ਕਰਨਾ, ਆਹ ਨਹੀਂ ਕਰਨਾ, ਆਹ ਪਾਪ ਨੇ ਇਹ ਨਹੀਂ ਕਰਨੇ, ਅਤੇ ਆਹ ਜਿਹੜੇ ਪੁੰਨ ਕਰਮ ਕਰਨੇ ਨੇ, ਕੁਰਹਿਤਾਂ ਨਹੀਂ ਕਰਨੀਆਂ, ਰਹਿਤਾਂ ਰੱਖਣੀਆਂ ਨੇ, ਧਰਮ ਦੀ ਕਿਰਤ ਕਰਨੀ ਹੈ। ਜਿਹੜੇ ਭੌਰੇ ਵਾਂਗੂ ਸਾਡੇ ਉਸਤਾਦ ਨੇ, ਗੁਰੂ ਪੀਰ ਨੇ ਬੜੀ ਚੰਗੀ ਸਿੱਖਿਆ ਸਾਨੂੰ ਦਿੰਦੇ ਨੇ, ਪਰ ਕਿਉਂ ਬੁਝਿਆ ਜਾਂ ਨਹਿ ਬੁਝਾਈ, ਜਦੋਂ ਸਮਝਣ ਵਾਲੀ ਮਤ ਹੀ ਸਾਡੀ ਨਹੀਂ ਹੈ, ਅਸੀਂ ਕਿਵੇਂ ਉਸ ਨੂੰ ਸਮਝ ਸਕਦੇ ਹਾਂ। ਭਾਵ ਸੁਣ ਜ਼ਰੂਰ ਲੈਂਦੇ ਹਾਂ, ਪਰ ਅਸੀਂ ਉਹਨੂੰ ਸਮਝਦੇ ਨਹੀਂ, ਧਾਰਨ ਨਹੀਂ ਕਰ ਸਕਦੇ।
ਆਖਣ ਸੁਣਨਾ ਪਾਉਣ ਕੀ ਬਾਣੀ, ਇਹੋ ਮਨ ਰੱਤਾ ਮਾਇਆ।
ਸੱਚਮੁੱਚ ਮਾਨੋ ਸਾਡੇ ਹੀ ਜੀਵਨ ਦਾ ਇਹ ਨਕਸ਼ਾ ਗੁਰੂ ਮਹਾਰਾਜ ਖਿੱਚੀ ਜਾ ਰਹੇ ਨੇ। ਆਖਣ ਸੁਣਨਾ, ਵੀ ਜਿਹੜਾ ਆਖਣਾ ਅਤੇ ਸੁਣਨਾ ਹੈ, ਪਾਉਣ ਕੀ ਬਾਣੀ ਅਤੇ ਹਵਾ ਦੀ ਆਵਾਜ਼ ਵਾਂਗੂ ਅਸੀਂ ਸਮਝਿਆ ਹੋਇਆ। ਭਾਵ ਜਿਹੜਾ ਅਸੀਂ ਕਥਾ ਵਿਚਾਰ ਸੁਣਦੇ ਹਾਂ, ਮਾੜਾ ਮੋਟਾ ਮੂੰਹੋਂ ਕੋਈ ਪਾਠ ਵੀ ਕਰਦੇ ਹਾਂ, ਜਿਹੜਾ ਆਖਣਾ ਸੁਣਨਾ ਹੈ, ਇਹ ਤਾਂ ਹਵਾ ਦੀ ਆਵਾਜ਼ ਵਾਂਗੂ ਇੱਕ ਕੰਨ ਰਾਹੀਂ ਸੁਣਿਆ, ਦੂਜੇ ਪਾਸੇ ਨਿਕਲ ਜਾਂਦਾ, ਕੁਛ ਧਾਰਨ ਨਹੀਂ ਕਰ ਸਕਦੇ। ਇਹਦਾ ਕਾਰਨ ਕੀ ਹੈ? ਹਜ਼ੂਰ ਕਹਿੰਦੇ ਇਹੋ ਮਨ ਰੱਤਾ ਮਾਇਆ, ਇਹ ਜਿਹੜਾ ਸਾਡਾ ਮਨ ਹੈ, ਇਹ ਤਾਂ ਮਾਇਆ ਦੇ ਮੋਹ ਵਿੱਚ, ਮਾਇਆ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਇਹਨੂੰ ਗੁਰੂ ਦੀ ਸਿੱਖਿਆ, ਬਾਣੀ ਦਾ ਉਪਦੇਸ਼ ਚੰਗਾ ਹੀ ਨਹੀਂ ਲੱਗਦਾ। ਇਸੇ ਲਈ ਤਾਂ ਭਗਤ ਕਬੀਰ ਜੀ ਨੇ ਇਹ ਬਚਨ ਆਖੇ ਨੇ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਬਜਾਈਐ ਫੂਕ। ਸਾਡੀ ਹਾਲਤ ਇਹ ਬਣੀ ਹੋਈ ਹੈ ਜੋ ਬਾਂਸ ਬਜਾਈਐ ਫੂਕ। ਆਖਣ ਸੁਣਨਾ ਪਾਉਣ ਕੀ ਬਾਣੀ, ਜਿਵੇਂ ਆਪਾਂ ਬਾਂਸ ਦੇ ਵਿੱਚ, ਬਾਂਸ ਵਿੱਚੋਂ ਪੋਲਾ ਹੁੰਦਾ ਹੈ ਨਾ, ਉਹਦੇ ਵਿੱਚ ਫੂਕ ਮਾਰੀ ਅਗਲੇ ਪਾਰ ਨਿਕਲ ਜਾਂਦੀ, ਇਸੇ ਤਰ੍ਹਾਂ ਸਾਡੀ ਅਵਸਥਾ ਬਣੀ ਹੋਈ ਹੈ। ਜਦੋਂ ਕੋਈ ਬਾਣੀ ਦੀ ਸਿੱਖਿਆ ਸੁਣਦੇ ਹਾਂ ਅਤੇ ਜਾਂ ਮੂੰਹੋਂ ਬੋਲਦੇ ਹਾਂ ਅਤੇ ਉਹ ਖੜਦੀ ਨਹੀਂ ਅੰਦਰ, ਅੱਗੇ ਨਿਕਲ ਜਾਂਦੀ ਹੈ। ਇਹਦਾ ਕਾਰਨ ਇਹੀ ਹੈ, ਇਹੋ ਮਨ ਰੱਤਾ ਮਾਇਆ, ਇਹ ਮਨ ਤੇ ਮਾਇਆ ਦੇ ਰੰਗ ਵਿੱਚ ਰੰਗਿਆ ਹੋਇਆ ਹੈ, ਔਰ ਇਹਨੂੰ ਬਾਣੀ ਦੀ ਸਿੱਖਿਆ ਚੰਗੀ ਹੀ ਨਹੀਂ ਲੱਗਦੀ। ਹੋਰ ਪਾਸੇ ਨਸ਼ਿਆਂ ਵਿਸ਼ਿਆਂ ਦੇ ਵਿੱਚ, ਪੈੜੀਆਂ ਵਾਦੀਆਂ ਦੇ ਵਿੱਚ ਹੀ ਖਚਤ ਰਹਿਣਾ ਚੰਗਾ ਸਮਝਦਾ ਹੈ।
ਖਸਮ ਕੀ ਨਦਰ ਦਿਲੇ ਪਸੰਦੇ, ਜਿਨੀ ਕਰ ਏਕ ਧਿਆਇਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨੀ ਕਰ ਏਕ ਧਿਆਇਆ, ਜਿਨ੍ਹਾਂ ਨੇ ਇੱਕ ਵਾਹਿਗੁਰੂ ਤੇ ਭਰੋਸਾ ਰੱਖ ਕੇ, ਟੇਕ ਰੱਖ ਕੇ ਉਸ ਇੱਕ ਵਾਹਿਗੁਰੂ ਨੂੰ ਧਿਆਇਆ, ਚੇਤੇ ਕੀਤਾ ਹੈ। ਖਸਮ ਕੀ ਨਦਰ, ਉਹਨਾਂ 'ਤੇ ਉਸ ਮਾਲਕ ਦੀ, ਵਾਹਿਗੁਰੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਅਤੇ ਦਿਲ ਹੈ ਪਸੰਦੇ, ਅਤੇ ਉਹ ਉਸ ਵਾਹਿਗੁਰੂ ਪਰਮੇਸ਼ਰ ਦੇ ਦਿਲ ਨੂੰ ਪਸੰਦੇ ਦਾ ਅਰਥ ਹੈ ਪਸੰਦ ਵੀ ਆ ਜਾਂਦੇ ਨੇ, ਉਸ ਵਾਹਿਗੁਰੂ ਦੇ ਮਨ ਨੂੰ ਚੰਗੇ ਵੀ ਲੱਗਦੇ ਨੇ, ਜਿਨ੍ਹਾਂ ਨੇ ਇੱਕ ਵਾਹਿਗੁਰੂ ਦਾ ਸਿਮਰਨ ਕੀਤਾ ਹੁੰਦਾ।
ਤੀ ਕਰ ਰੱਖੇ ਪੰਜ ਕਰ ਸਾਥੀ, ਨਾਉ ਸ਼ੈਤਾਨ ਮਤ ਕੱਟ ਜਾਈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਮੁਸਲਮਾਨ ਨੂੰ ਕਹਿੰਦੇ ਨੇ ਜਿਹੜਾ 30 ਰੋਜ਼ੇ ਵੀ ਰੱਖਦਾ ਸੀ ਅਤੇ 5 ਨਮਾਜ਼ਾਂ ਵੀ ਪੜ੍ਹਦਾ ਸੀ, 30 ਕਰ ਰੱਖੇ, ਅਤੇ ਜਿਹੜੇ ਹਿੰਦੂ ਲੋਕ ਨੇ ਉਹ 27 ਦਿਨ ਕੋਈ ਆਪਣਾ ਪੂਜਾ ਪਾਠ ਕਰਦੇ ਨੇ, ਮੁਸਲਮਾਨ 30 ਰੋਜ਼ੇ ਰੱਖਦੇ ਨੇ। ਰਮਜ਼ਾਨ ਦਾ ਮਹੀਨਾ ਇਹਨਾਂ ਦਾ ਜਦੋਂ ਆਉਂਦਾ, ਮੁਸਲਮਾਨ ਉਸ ਵੇਲੇ ਰੋਜ਼ੇ ਰੱਖਦੇ ਨੇ। ਹਜ਼ੂਰ ਕਹਿੰਦੇ 30 ਕਰ ਰੱਖੇ, ਜਿਹੜੇ 30 ਦਿਨ ਨੇ ਰਮਜ਼ਾਨ ਦੇ ਮਹੀਨੇ ਦੇ, ਅਤੇ ਤੂੰ ਉਸ ਦੇ ਵਿੱਚ 30 ਦਿਨ ਰੋਜ਼ੇ ਰੱਖੇ, ਔਰ ਉਹਨਾਂ ਨੂੰ ਆਪਣਾ ਤੂੰ ਸਹਾਇਕ ਸਮਝਿਆ। 5 ਕਰ ਸਾਥੀ, ਜਿਹੜੀਆਂ 5 ਨਮਾਜ਼ਾਂ ਰੋਜ਼ ਪੜ੍ਹੀਆਂ, ਉਹਨਾਂ ਨੂੰ ਤੂੰ ਆਪਣਾ ਸਾਥੀ ਬਣਾਇਆ ਹੋਇਆ। ਬਈ ਮੈਂ ਰੋਜ਼ੇ ਵੀ ਰੱਖਦਾ ਹਾਂ, ਮੈਂ 5 ਨਮਾਜ਼ਾਂ ਵੀ ਪੜ੍ਹਦਾ ਹਾਂ, ਪਰ ਹਜ਼ੂਰ ਕਹਿੰਦੇ ਨਾ ਉਹ ਸ਼ੈਤਾਨ, ਮੁਸਲਮਾਨ ਲੋਕਾਂ ਨੇ ਇੱਕ ਸ਼ੈਤਾਨ ਵੀ ਮੰਨਿਆ। ਹਜ਼ੂਰ ਕਹਿੰਦੇ ਜਿਸ ਦਾ ਨਾ ਉਹ ਸ਼ੈਤਾਨ ਹੈ, ਮਤ ਕੱਟ ਜਾਈ, ਉਹ ਕਿਤੇ ਤੇਰੇ ਰੋਜ਼ਿਆਂ ਨੂੰ ਅਤੇ ਤੇਰੀਆਂ ਨਮਾਜ਼ਾਂ ਨੂੰ ਕੱਟ ਨਾ ਜਾਵੇ, ਕਜ਼ਾ ਨਾ ਕਰ ਦੇਵੇ, ਕਿਉਂਕਿ ਕਿਧਰੇ ਐਸਾ ਨਾ ਹੋਵੇ ਬਈ ਤੂੰ 30 ਰੋਜ਼ੇ ਰੱਖਦਾ ਹੋਵੇਂ ਅਤੇ ਵਿੱਚੇ ਹੀ ਕੋਈ ਨਾ ਕੋਈ ਪਾਪ ਕਰ ਲਵੇਂ, ਅਤੇ 5 ਨਮਾਜ਼ਾਂ ਪੜ੍ਹਦਾ ਹੋਵੇਂ ਅਤੇ ਕਿਧਰੇ ਨਾਲ ਹੀ ਕੋਈ ਨਾ ਕੋਈ ਬੁਰਾ ਕੰਮ ਕਰ ਬੈਠੇ, ਕਿਧਰੇ ਐਸਾ ਨਾ ਹੋਵੇ ਜਿਸ ਦਾ ਨਾਮ ਸ਼ੈਤਾਨ ਹੈ, ਵੀ ਤੇਰੇ ਇਹ ਜਿਹੜੇ 30 ਰੋਜ਼ੇ ਨੇ ਅਤੇ 5 ਨਮਾਜ਼ਾਂ ਨੇ, ਇਹਨਾਂ ਨੂੰ ਕੱਟ ਦੇਵੇ, ਇਹਨਾਂ ਨੂੰ ਕਜ਼ਾ ਕਰ ਦੇਵੇ, ਇਹਨਾਂ ਦੇ ਵਿੱਚ ਵਿਘਨ ਪਾ ਦੇਵੇ, ਉਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਅਥਵਾ ਤੀਹ ਕਾਰ ਰੱਖੇ, ਜਿਹੜੇ ਤੀਹ ਤਾਂ ਰੋਜ਼ੇ ਨੇ ਅਤੇ ਪੰਜ ਕਾਰ ਸਾਥੀ। ਇੱਥੇ ਜਿਹੜੇ ਪੰਜ ਇਸਲਾਮ ਧਰਮ ਦੇ ਅਸੂਲ ਨੇ ਔਰ ਉਹਨਾਂ ਪੰਜਾਂ ਵੱਲੀ ਵੀ ਸੰਕੇਤ ਹੋ ਸਕਦਾ ਹੈ, ਨਮਾਜ਼ਾਂ ਵੀ ਭਾਵੇਂ ਪੰਜ ਨੇ ਪਰ ਜਿਹੜੇ ਉਹ ਪੰਜ ਧਾਰਮਿਕ ਅਸੂਲ ਨੇ ਇਹਨਾਂ ਦੇ, ਉਹਨਾਂ ਵਿੱਚ ਇੱਕ ਨਮਾਜ਼ ਹੈ, ਦੂਸਰੇ ਨੰਬਰ 'ਤੇ ਰੋਜ਼ਾ ਹੈ, ਤੀਸਰੇ ਨੰਬਰ 'ਤੇ ਬਾਂਗ ਹੈ, ਚੌਥੇ ਨੰਬਰ 'ਤੇ ਹਜ ਹੈ ਅਤੇ ਪੰਜਵੇਂ ਨੰਬਰ 'ਤੇ ਜ਼ਕਾਤ ਕਹਿੰਦੇ ਨੇ। ਜ਼ਕਾਤ ਕਹਿੰਦੇ ਨੇ ਵੀ ਆਪਣੀ ਕਿਰਤ ਕਮਾਈ ਵਿੱਚੋਂ 40ਵਾਂ ਹਿੱਸਾ ਰੱਬ ਦੇ ਨਾਂ 'ਤੇ ਦੇਣਾ, ਇਹਨੂੰ ਜ਼ਕਾਤ ਕਹਿੰਦੇ ਨੇ। ਜਿਵੇਂ ਸਿੱਖ ਧਰਮ ਦੇ ਦਸਵੰਧੀ ਪ੍ਰਥਾ ਹੈ ਅਤੇ ਮੁਸਲਮਾਨ ਉਸਨੂੰ ਜ਼ਕਾਤ ਕਹਿੰਦੇ ਨੇ। ਹਜ਼ੂਰ ਕਹਿੰਦੇ ਤੂੰ 30 ਰੋਜ਼ੇ ਆਪਣੇ ਸਾਥੀ ਬਣਾ ਕੇ ਰੱਖੇ ਨੇ ਅਤੇ ਜਿਹੜੇ ਪੰਜ ਇਸਲਾਮ ਦੇ ਅਸੂਲ ਨੇ, ਧਾਰਮਿਕ ਨਿਯਮ ਨੇ, ਉਹਨਾਂ ਨੂੰ ਵੀ ਸਾਥੀ ਬਣਾ ਕੇ ਰੱਖਿਆ ਹੋਇਆ ਹੈ। ਪਰ ਸ਼ੈਤਾਨ ਕਿਧਰੇ ਐਸਾ ਨਾ ਹੋਵੇ ਜਿਸ ਦਾ ਨਾਮ ਸ਼ੈਤਾਨ ਹੈ, ਇਹ ਤੇਰੇ ਐਸੇ ਧਰਮ ਦੇ ਕੰਮਾਂ ਨੂੰ ਕੱਟ ਜਾਵੇ, ਕੋਈ ਵਿਘਨ ਪਾ ਜਾਵੇ, ਤੇਰਾ ਕੀਤਾ ਕਤਰਿਆ ਸਾਰਾ ਮਿੱਟੀ ਵਿੱਚ ਮਿਲ ਜਾਵੇ, ਉਸ ਤੋਂ ਬਚ ਕੇ ਰਵੇ।
ਨਾਨਕ ਆਖੇ ਰਾਹੇ ਪੈ ਚੱਲਣਾ, ਮਾਲ ਤਨ ਕਿਤਕੂ ਸੰਜਿਆਹੀ।
ਹੁਣ ਇਹ ਵੀ ਉਸ ਧਰਮੀ ਹਿੰਦੂ ਵਾਂਗ ਬਹੁਤੀ ਮਾਇਆ ਇਕੱਠੀ ਕਰਨ ਤੇ ਲੱਗਿਆ ਹੋਇਆ ਸੀ ਮੁਸਲਮਾਨ ਮੌਲਵੀ ਵੀ। ਗੁਰੂ ਮਹਾਰਾਜ ਨੇ ਇਹਨੂੰ ਆਖਿਆ, ਨਾਨਕ ਆਖੇ ਰਾਹੇ ਪੈ ਚੱਲਣਾ। ਸਤਿਗੁਰੂ ਕਹਿੰਦੇ ਭਾਈ ਜਦੋਂ ਤੈਨੂੰ ਪਤਾ ਹੈ ਵੀ ਅੱਗੇ ਪ੍ਰਲੋਕ ਦੇ ਰਸਤੇ ਜਾਣਾ ਹੈ, ਮਾਲ ਧਨ ਕਿਤਕੂ ਸੰਜਿਆਹੀ, ਆਹ ਜਿਹੜਾ ਇੰਨਾ ਮਾਲ ਧਨ ਹੈ ਇਹਨੂੰ ਕਾਹਦੇ ਲਈ ਇਕੱਤਰ ਕੀਤਾ ਹੋਇਆ, ਕੀ ਇਹ ਤੇਰੇ ਨਾਲ ਜਾਣਾ। ਧਰਮੀ ਲੋਕਾਂ ਨੂੰ ਗੁਰੂ ਮਹਾਰਾਜ ਸਿੱਖਿਆ ਦਿੰਦੇ ਨੇ, ਚਲੋ ਦੁਨੀਆਂਦਾਰ ਅਤੇ ਲੋਕ ਆਪਣੇ ਪਰਿਵਾਰ ਦੇ ਲਈ ਸੋਚ ਕੇ ਕੁਝ ਇਕੱਠਾ ਕਰਦੇ ਨੇ, ਪਰ ਜਿਹੜੇ ਕੋਈ ਆਪਣੇ ਆਪ ਨੂੰ ਅਤੀਤ ਵੀ ਅਤੇ ਆਪਣੇ ਆਪ ਨੂੰ ਬ੍ਰਖਤ ਵੀ ਅਤੇ ਆਪਣੇ ਆਪ ਨੂੰ ਸੰਤ ਬਾਬੇ ਵੀ ਅਖਵਾਉਂਦੇ ਨੇ, ਕਈਆਂ ਨੇ ਵਿਆਹ ਵੀ ਨਹੀਂ ਕੀਤੇ ਹੁੰਦੇ ਅਤੇ ਉਹ ਵੀ ਮਾਇਆ ਮਗਰ ਪਏ ਰਹਿੰਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਉਹਨਾਂ ਲੋਕਾਂ ਨੂੰ ਜਿਹੜੇ ਗ੍ਰਸਤੀ ਤਾਂ ਨਹੀਂ ਪਰ ਧਰਮ ਦੀ ਆੜ ਹੇਠਾਂ ਮਾਲ ਤਨ ਇਕੱਤਰ ਕਰਦੇ ਨੇ। ਹਜ਼ੂਰ ਕਹਿੰਦੇ ਮਾਲ ਤਨ ਕਿਤਕੂ ਸੰਜਿਆਹੀ, ਜਦੋਂ ਸਭ ਕੁਛ ਛੱਡ ਕੇ ਜਾਣਾ, ਤੁਸੀਂ ਲੋਕਾਂ ਨੂੰ ਉਪਦੇਸ਼ ਦਿੰਦੇ ਹੋ ਵੀ ਕੁਛ ਨਾਲ ਨਹੀਂ ਜਾਣਾ ਅਤੇ ਤੁਸੀਂ ਆਪ ਕਾਹਦੇ ਲਈ ਮਾਲ ਤਨ ਇਕੱਠਾ ਕਰਦੇ ਫਿਰਦੇ ਹੋ। ਝੂਠ ਬੋਲ ਬੋਲ ਕੇ ਕਈ ਤਰ੍ਹਾਂ ਦੇ ਬਹਾਨੇ ਘੜ ਘੜ ਕੇ ਲੋਕ ਮਾਇਆ ਇਕੱਠੀ ਕਰਦੇ ਨੇ। ਉਹਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾੜਨਾ ਕਰਦੇ ਨੇ, ਬਈ ਜਦੋਂ ਤੁਹਾਨੂੰ ਪਤਾ ਹੈ ਤੁਸੀਂ ਲੋਕਾਂ ਨੂੰ ਮਤਾਂ ਦਿੰਦੇ ਹੋ, ਤੁਸੀਂ ਵੀ ਤਾਂ ਉਸ ਰਸਤੇ ਜਾਣਾ ਹੀ ਜਾਣਾ ਹੈ, ਅਤੇ ਫਿਰ ਇਹ ਮਾਲ ਤਨ ਕਿਸ ਵਾਸਤੇ ਇਕੱਤਰ ਕੀਤਾ ਹੋਇਆ, ਇਹ ਤੁਹਾਡੇ ਕਿਸ ਕੰਮ ਆਵੇਗਾ, ਇਹ ਤਾਂ ਸਾਰਾ ਇੱਥੇ ਹੀ ਰਹਿ ਜਾਣਾ। ਇਸ ਲਈ ਕਮ ਸੇ ਕਮ ਕਿਸੇ ਜਿਹੜੇ ਬਰਕਤ ਬੰਦੇ ਨੂੰ, ਜਿਹੜਾ ਆਪਣੇ ਆਪ ਨੂੰ ਧਰਮੀ ਵੀ ਸਮਝਦਾ ਹੋਵੇ, ਸੰਤ ਵੀ ਅਖਵਾਉਂਦਾ ਹੋਵੇ, ਉਹਨੂੰ ਤਾਂ ਸਿੱਖਿਆ ਧਾਰਨ ਕਰਨੀ ਚਾਹੀਦੀ ਹੈ। ਉਹਨੇ ਮਾਲ ਤਨ ਜੋੜ ਕੇ ਕਿੱਥੇ ਲਿਜਾਣਾ, ਕਿਹਨੂੰ ਦੇਣਾ, ਜਦੋਂ ਉਸ ਦਾ ਆਪਣਾ ਤਾਂ ਕੁਛ ਹੁੰਦਾ ਹੀ ਨਹੀਂ। ਠੀਕ ਹੈ, ਪਰ ਉਪਕਾਰ ਦੇ ਲਈ ਮਾਇਆ ਖਰਚ ਕਰਨੀ, ਕੋਈ ਗੁਰਦੁਆਰਾ ਬਣਾਉਣਾ, ਕੋਈ ਸਕੂਲ ਕਾਲਜ ਬਣਾਉਣਾ, ਕੋਈ ਹਸਪਤਾਲ ਬਣਾਉਣਾ, ਕੋਈ ਮਾੜੀ ਗੱਲ ਨਹੀਂ, ਪਰ ਨਿਰਾ ਪੁਰਾ ਮਾਇਆ ਨੂੰ ਇਕੱਤਰ ਕਰ ਕਰਕੇ ਬੈਂਕਾਂ ਵਿੱਚ ਰੱਖੀ ਜਾਣਾ ਜਾਂ ਹੋਰ ਕਿਸੇ ਪਾਸੇ ਰੱਖੀ ਜਾਣਾ, ਵੀ ਉਸਨੂੰ ਗੁਰੂ ਮਹਾਰਾਜ ਮਾੜਾ ਸਮਝਦੇ ਨੇ, ਜੇ ਪਰਉਪਕਾਰ ਵਾਸਤੇ ਕੋਈ ਖਰਚ ਕਰੇ ਤਾਂ ਫਿਰ ਮਾੜੀ ਗੱਲ ਨਹੀਂ। ਹਜ਼ੂਰ ਕਹਿੰਦੇ ਜਦੋਂ ਤੈਨੂੰ ਪਤਾ ਹੈ ਵੀ ਮੈਂ ਵੀ ਸਭ ਕੁਛ ਛੱਡ ਕੇ ਪ੍ਰਲੋਕ ਦੇ ਰਸਤੇ ਜਾਣਾ ਹੈ, ਅਤੇ ਫਿਰ ਇਹ ਮਾਲ ਤਨ ਕਿਸ ਵਾਸਤੇ ਇਕੱਤਰ ਕੀਤਾ ਹੋਇਆ, ਇਹਨੂੰ ਕਿਉਂ ਇਕੱਠਾ ਕਰਨ ਵਿੱਚ ਲੱਗਿਆ ਹੋਇਆ, ਇਹਨੂੰ ਤਾਂ ਛੱਡ ਕੇ ਹੀ ਜਾਣਾ ਪੈਣਾ, ਇਸ ਲਈ ਇਹਦੇ ਨਾਲ ਚੰਗਾ ਕੰਮ ਕਰ, ਕਿਤੇ ਸੇਵਾ ਕਰ ਲੈ, ਕੋਈ ਪੁੰਨ ਦਾਨ ਕਰ ਲੈ, ਕਿਸੇ ਲੋੜਵੰਦ ਦੀ ਸਹਾਇਤਾ ਕਰ ਦੇ, ਤਾਂ ਕਿ ਤੇਰੀ ਮਾਇਆ ਵੀ ਸਫਲ ਹੋਵੇ। ਜੇ ਤੂੰ ਜੋੜ ਕੇ ਹੀ ਰੱਖ ਕੇ ਜਾਣੀ ਹੈ, ਫਿਰ ਨਾ ਤੇਰੇ ਕੰਮ ਆਈ ਨਾ ਕਿਸੇ ਹੋਰ ਦੇ ਕੰਮ ਆਈ, ਉਹਦਾ ਫਾਇਦਾ ਕੀ ਹੋਇਆ। ਇਹ ਸਿੱਖਿਆ ਗੁਰੂ ਮਹਾਰਾਜ ਨੇ ਪਹਿਲਾਂ ਕਿਸੇ ਹਿੰਦੂ ਧਰਮੀ ਨੂੰ, ਅਤੇ ਜਿਹੜਾ ਸਹੀ ਰਾਹ ਤੋਂ ਭਟਕਿਆ ਹੋਇਆ ਸੀ, ਅਤੇ ਫਿਰ ਦੂਸਰੇ ਨੰਬਰ 'ਤੇ ਮੁਸਲਮਾਨ ਨੂੰ, ਜਿਹੜਾ ਆਪਣੇ ਆਪ ਨੂੰ ਧਰਮੀ ਵੀ ਸਦਾਉਂਦਾ ਸੀ ਪਰ ਉਹ ਵੀ ਸਹੀ ਰਾਹ 'ਤੇ ਨਹੀਂ ਸੀ ਚੱਲ ਰਿਹਾ, ਦੋਹਾਂ ਨੂੰ ਬਰਾਬਰ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਹੈ।
ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਸੋਈ ਮੌਲਾ ਜਿਨ ਜਗ ਮੌਲਿਆ, ਹਰਿਆ ਕੀਆ ਸੰਸਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ। ਇਹ ਜਿਹੜਾ ਅਗਲਾ ਸ਼ਬਦ ਹੈ ਇਹ ਵੀ ਪਿਛਲੇ ਸ਼ਬਦ ਨਾਲ ਸੰਬੰਧਿਤ ਹੈ। ਮੁਸਲਮਾਨ ਪਰਮੇਸ਼ਰ ਦਾ ਨਾਮ ਮੌਲਾ ਵੀ ਕਹਿੰਦੇ ਨੇ, ਜਿਵੇਂ ਕੋਈ ਰੱਬ, ਖੁਦਾ, ਅੱਲਾ ਮੁਸਲਮਾਨੀ ਬੋਲੀ ਦੇ ਸ਼ਬਦ ਨੇ, ਅਤੇ ਕਈ ਮੁਸਲਮਾਨ ਉਸ ਖੁਦਾ ਨੂੰ ਮੌਲਾ ਵੀ ਕਹਿੰਦੇ ਨੇ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਉਪਦੇਸ਼ ਦੇ ਰਹੇ ਸਨ, ਹੁਣ ਅਗਲੇ ਸ਼ਬਦ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ। ਉਹ ਕੋਈ ਮੌਲਵੀ ਸੀ, ਕਿਸੇ ਮਸਜਿਦ ਦਾ ਪੁਜਾਰੀ ਵੀ ਸੀ ਅਤੇ ਬੱਚਿਆਂ ਨੂੰ ਪੜ੍ਹਾਉਣ ਵਾਲਾ ਉਹ ਬੰਦਾ ਸੀ, ਅਤੇ ਉਸ ਦੇ ਨਾਲ ਨਾਲ ਉਹ ਕਾਜ਼ੀ ਵੀ ਆਪਣੇ ਆਪ ਨੂੰ ਸਮਝਦਾ ਸੀ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਕਹਿੰਦਾ ਮਹਾਰਾਜ ਵੀ ਇੱਕ ਦਿਨ ਬੰਦੇ ਨੇ ਮਰਨਾ ਹੀ ਮਰਨਾ ਹੈ, ਅਤੇ ਫਿਰ ਭਲਾ ਰੱਬ ਕੋਲੋਂ ਡਰਨ ਦੀ ਕੀ ਲੋੜ ਹੈ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਸਮਝਾਉਂਦੇ ਨੇ ਮਰਨਾ ਮੁੱਲਾ ਮਰਨਾ, ਇਹ ਹੁਣ ਮੁੱਲਾ ਸ਼ਬਦ ਦੁਆਰਾ ਪਤਾ ਲੱਗਦਾ ਵੀ ਉਸ ਮੌਲਵੀ ਨੂੰ ਉਪਦੇਸ਼ ਦਿੱਤਾ। ਮਰਨਾ ਮੁੱਲਾ ਮਰਨਾ ਪੀ ਕਰਤਾਰੋਂ ਡਰਨਾ। ਰਹਾਉ ਸਤਿਗੁਰੂ ਕਹਿੰਦੇ ਨੇ ਇਹ ਮੁੱਲਾ ਠੀਕ ਹੈ, ਤੂੰ ਇਹ ਗੱਲ ਨੂੰ ਮੰਨਦਾ ਵੀ ਹਰ ਜੀਵ ਨੇ ਮਰਨਾ ਹੈ ਅਤੇ ਅਸਾਂ ਵੀ ਮਰਨਾ ਹੈ, ਪਰ ਫਿਰ ਵੀ ਪਰਮੇਸ਼ਰ ਤੋਂ ਡਰਨਾ ਚਾਹੀਦਾ। ਮਰਨਾ ਤਾਂ ਇੱਕ ਦਿਨ ਹੈ ਹੀ, ਪਰ ਮੌਤ ਵੀ ਚੰਗੇ ਤਰੀਕੇ ਨਾਲ ਆਵੇ ਤਾਂ ਬੜੀ ਚੰਗੀ ਗੱਲ ਹੁੰਦੀ ਹੈ। ਜੇ ਹੁਣ ਕੋਈ ਆਦਮੀ ਨਾਪਾਕ ਮੌਤੇ ਮਰੇ, ਜ਼ਹਿਰ ਖਾ ਕੇ ਮਰੇ, ਖੁਦਕਸ਼ੀ ਕਰਕੇ ਮਰੇ, ਅਤੇ ਜਾਂ ਅੱਗ ਨਾਲ ਸੜ ਕੇ ਮਰ ਜਾਵੇ, ਤਾਂ ਉਹਨੂੰ ਆਪਾਂ ਚੰਗਾ ਨਹੀਂ ਸਮਝਦੇ। ਪਰ ਹਜ਼ੂਰ ਕਹਿੰਦੇ ਬਈ ਜੇ ਮਰਨਾ ਹੀ ਹੈ, ਅਤੇ ਜੇ ਤੈਨੂੰ ਇਸ ਗੱਲ 'ਤੇ ਯਕੀਨ ਹੋ ਗਿਆ ਮਰਨਾ ਮੁੱਲਾ ਮਰਨਾ, ਉਹ ਮੁੱਲਾ ਮਰਨਾ ਹੈ, ਤੂੰ ਵੀ ਮਰਨਾ, ਅਸਾਂ ਵੀ ਮਰਨਾ ਹੈ, ਪਰ ਫਿਰ ਵੀ ਪਰਮੇਸ਼ੁਰ ਤੋਂ ਡਰਨਾ ਚਾਹੀਦਾ। ਮੌਤ ਨੂੰ ਵੇਖ ਕੇ ਕਦੇ ਵੀ ਰੱਬ ਦੇ ਭੈ ਤੋਂ ਨਹੀਂ ਦੂਰ ਜਾਣਾ। ਕਈ ਮਰਨ ਨੂੰ ਤਾਂ ਤਿਆਰ ਹੋ ਜਾਂਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਜੇ ਤੁਸੀਂ ਮੌਤ ਤੋਂ ਨਹੀਂ ਨਾ ਡਰਦੇ, ਰੱਬ ਤੋਂ ਜ਼ਰੂਰ ਡਰੋ, ਕਿਉਂਕਿ ਮੌਤ ਵੀ ਕਈ ਵਾਰੀ ਅਜਿਹੀ ਆਉਂਦੀ ਹੈ ਅਤੇ ਜਿਹਨੂੰ ਵੇਖ ਕੇ ਲੋਕ ਹੈਰਾਨ ਰਹਿ ਜਾਂਦੇ ਨੇ। ਮਹਾਂਪੁਰਖ ਇੱਕ ਬੜੀ ਸੁੰਦਰ ਉਦਾਹਰਣ ਦਿੰਦੇ ਸਨ, ਕਹਿੰਦੇ ਸਨ ਬਈ ਕਿਸੇ ਘਰ ਦੇ ਵਿੱਚ ਦੋ ਜੋੜੇ ਬੱਚੇ ਪੈਦਾ ਹੋਏ। ਅਕਸਰ ਇਹ ਕਦੇ ਕਦੇ ਐਸਾ ਹੋ ਜਾਂਦਾ ਹੈ, ਜਦੋਂ ਦੋਵੇਂ ਜੋੜੇ ਬੱਚੇ ਪੈਦਾ ਹੋਏ ਔਰ ਉਹਨਾਂ ਦੀਆਂ ਦੋਹਾਂ ਦੀਆਂ ਕੰਡਾਂ ਪਿੱਠਾਂ ਜੁੜੀਆਂ ਹੋਈਆਂ ਸਨ। ਆ ਪਿੱਛੇ ਜੇ ਵੀ ਇੱਕ ਵਾਰੀ ਖਬਰ ਪੜ੍ਹੀ ਸੀ ਵੀ ਉਹ ਕਈਆਂ ਦੇ ਸਿਰ ਜੁੜੇ ਹੁੰਦੇ ਨੇ, ਕਈਆਂ ਦੇ ਪੇਟ ਜੁੜੇ ਹੁੰਦੇ ਨੇ, ਅਤੇ ਪਰ ਇਹਨਾਂ ਦੀਆਂ ਦੋਹਾਂ ਦੀਆਂ ਕੰਡਾਂ ਜੁੜੀਆਂ ਹੋਈਆਂ ਸਨ, ਪਿੱਠਾਂ ਜੁੜੀਆਂ ਹੋਈਆਂ ਸਨ। ਪਰ ਇਹਨਾਂ ਵਿੱਚੋਂ ਇੱਕ ਸੀ ਧਰਮੀ ਬੰਦਾ, ਜਿਹੜਾ ਹਮੇਸ਼ਾ ਲਈ ਰੱਬ ਦਾ ਨਾਂ ਵੀ ਲੈਂਦਾ ਅਤੇ ਹਰ ਵੇਲੇ ਇਹੀ ਕਹਿੰਦਾ ਨਾਲ ਦੇ ਆਪਦੇ ਭਰਾ ਨੂੰ ਵੀ ਆਪਾਂ ਨੂੰ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ। ਪਰ ਜਿਹੜਾ ਦੂਜਾ ਸੀ ਉਹ ਕੁਛ ਮਨਮੁੱਖ ਸੁਭਾਅ ਦਾ ਸੀ, ਕਹਿੰਦਾ ਹੁਣ ਰੱਬ ਇਸ ਤੋਂ ਬਾਅਦ ਸਾਨੂੰ ਕੀ ਸਾਨੂੰ ਕਰ ਸਕਦਾ, ਹੁਣ ਸਾਨੂੰ ਦੋਹਾਂ ਨੂੰ ਉਸਨੇ ਇਕੱਠਿਆਂ ਨੂੰ ਜਨਮ ਦਿੱਤਾ, ਸਾਡੀਆਂ ਪਿੱਠਾਂ ਜੁੜੀਆਂ ਹੋਈਆਂ ਨੇ, ਅਤੇ ਇਸ ਤੋਂ ਬਾਅਦ ਸਜ਼ਾ ਰੱਬ ਸਾਨੂੰ ਕੀ ਦੇ ਸਕਦਾ। ਉਹ ਦੂਜਾ ਭਰਾ ਉਹਨੂੰ ਸਮਝਾਇਆ ਕਰੇ ਨਾ ਬਈ ਇਉਂ ਨਹੀਂ ਕਰਨਾ, ਰੱਬ ਤੋਂ ਤਾਂ ਡਰਨਾ ਹੀ ਚੰਗਾ, ਪਤਾ ਨਹੀਂ ਇਸ ਤੋਂ ਵੀ ਵੱਧ ਸਜ਼ਾ ਮਿਲ ਸਕਦੀ ਹੈ। ਜੇ ਆਪਾਂ ਰੱਬ ਨੂੰ ਭੁੱਲ ਗਏ ਨਾ, ਜਾਂ ਰੱਬ ਦੇ ਗਿਲੇ ਸ਼ਿਕਵੇ ਕਰਨ ਲੱਗ ਪਏ, ਜਾਂ ਰੱਬ ਨੂੰ ਬੁਰਾ ਭਲਾ ਆਖਣ ਲੱਗ ਪਏ, ਪਤਾ ਨਹੀਂ ਹੋਰ ਕਿਹੜੀ ਸਜ਼ਾ ਸਾਨੂੰ ਦੇ ਸਕਦਾ। ਪਰ ਉਹ ਮਨਮੁੱਖ ਸੀ, ਉਹ ਮੰਨੇ ਹੀ ਨਾ, ਉਹ ਕਹਿੰਦਾ ਰੱਬ ਕੀ ਕਰ ਲੂਗਾ ਹੋਰ। ਕਈ ਲੋਕ ਕਹਿ ਹੀ ਦਿੰਦੇ ਨੇ ਨਾ ਦੁਖੀ ਹੋਏ, ਕਹਿੰਦੇ ਹੁਣ ਹੋਰ ਰੱਬ ਕੀ ਕਰ ਲੂਗਾ, ਉਹ ਵੀ ਇਹੀ ਗੱਲ ਆਖੀ ਜਾਵੇ। ਪਰ ਕਹਿੰਦੇ ਨੇ ਹੁਣ ਪਰਮੇਸ਼ੁਰ ਦੇ ਪਾਣੀ ਦਾ ਕੋਈ ਪਤਾ ਨਹੀਂ। ਅਤੇ ਉਹ ਜਿਹੜਾ ਗੁਰਮੁਖ ਬੰਦਾ ਸੀ ਉਹਦਾ ਭਰਾ, ਉਹ ਅਚਾਨਕ ਇੱਕ ਦਿਨ ਚੜ੍ਹਾਈ ਕਰ ਗਿਆ। ਹੁਣ ਸਰੀਰ ਜੁੜਿਆ ਹੋਇਆ ਸੀ, ਇੱਕ ਮਰ ਗਿਆ ਅਤੇ ਦੂਸਰਾ ਜਿਉਂਦਾ ਰਹਿ ਗਿਆ। ਹੁਣ ਰੱਬ ਕਿਵੇਂ ਸਜ਼ਾ ਦੇ ਸਕਦਾ, ਗੱਲ ਸੋਚਣ ਵਾਲੀ, ਆਪਾਂ ਰੱਬ ਤੋਂ ਕਿਉਂ ਡਰਨਾ। ਅਤੇ ਹੁਣ ਜਦੋਂ ਉਹ ਇੱਕ ਮਰ ਗਿਆ ਜਿਹੜਾ ਚੰਗੇ ਸੁਭਾਅ ਵਾਲਾ ਸੀ, ਅਤੇ ਜਿਹੜਾ ਦੂਸਰਾ ਕਹਿੰਦਾ ਸੀ ਹੁਣ ਰੱਬ ਕੀ ਹੋਰ ਸਜ਼ਾ ਦੇ ਦੂਗਾ, ਅਤੇ ਜਦੋਂ ਉਹ ਮਰ ਗਿਆ ਅਤੇ ਜਿਹੜੇ ਪਰਿਵਾਰ ਦੇ ਮੈਂਬਰ ਸਨ, ਰਿਸ਼ਤੇਦਾਰ ਸਨ, ਉਹਨਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ, ਕਹਿੰਦੇ ਵੀ ਹੁਣ ਕਿਵੇਂ ਕਰੀਏ। ਕਹਿੰਦੇ ਵੀ ਚਲੋ ਆਪਾਂ ਉੱਥੇ ਹਸਪਤਾਲ ਲੈ ਜਾਂਦੇ ਹਾਂ ਡਾਕਟਰਾਂ ਕੋਲ, ਜੇ ਤਾਂ ਕੋਈ ਓਪਰੇਸ਼ਨ ਕਰਕੇ ਉਹ ਇਸ ਨੂੰ ਅਲੱਗ ਕਰ ਦੇਣ, ਆਪਾਂ ਇਹਦਾ ਸੰਸਕਾਰ ਕਰ ਦੇਵਾਂਗੇ, ਅਤੇ ਜੇ ਐਸਾ ਨਾ ਹੋ ਸਕਿਆ ਫਿਰ ਬੜੀ ਮੁਸ਼ਕਲ ਹੋਵੇਗੀ। ਜਦੋਂ ਉਹ ਡਾਕਟਰ ਕੋਲ ਲੈ ਕੇ ਗਏ ਔਰ ਡਾਕਟਰਾਂ ਨੇ ਉਹ ਸਾਰੀ ਗੱਲ ਜਾਂਚ ਪੜਤਾਲ ਕਰਕੇ ਇਹ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਵੀ ਇਸ ਨੂੰ ਅਲੱਗ ਕਰਨਾ ਬਹੁਤ ਖਤਰਨਾਕ ਗੱਲ ਹੈ, ਜੇ ਓਪਰੇਸ਼ਨ ਕਰਕੇ ਅਸੀਂ ਇਹਦੇ ਜਿਸਮ ਨੂੰ ਅਲੱਗ ਕਰ ਵੀ ਦਿੱਤਾ ਤਾਂ ਦੂਸਰੇ ਦੀ ਵੀ ਮੌਤ ਨਾਲ ਹੋ ਸਕਦੀ ਹੈ। ਜੇ ਤੁਸੀਂ ਲਿਖ ਕੇ ਦੇਵੋ ਅਸੀਂ ਇਹਦਾ ਓਪਰੇਸ਼ਨ ਕਰਦੇ ਹਾਂ, ਅਤੇ ਵਰਨਾ ਸਾਡਾ ਕੋਈ ਕਸੂਰ ਨਹੀਂ ਹੋਵੇਗਾ। ਅਤੇ ਉਹਨਾਂ ਨੇ ਫਿਰ ਉਸ ਬੰਦੇ ਨੂੰ ਪੁੱਛਿਆ ਵੀ ਤੂੰ ਦੱਸ ਹੁਣ ਕੀ ਚਾਹੁੰਦਾ, ਹੁਣ ਮਰਨ ਨੂੰ ਜੀ ਕਿਹਦਾ ਕਰਦਾ। ਉਹ ਕਹਿੰਦਾ ਵੀ ਮੇਰਾ ਮਰਨ ਨੂੰ ਤਾਂ ਦਿਲ ਨਹੀਂ ਕਰਦਾ। ਉਹ ਕਹਿੰਦੇ ਫਿਰ ਵੇਖ ਲੈ ਵੀ ਤੈਨੂੰ ਇਹ ਮੁਰਦਾ ਚੱਕਣਾ ਪੈਣਾ ਹੁਣ। ਉਹ ਕਹਿੰਦਾ ਚਲੋ ਇਹ ਗੱਲ ਮੈਨੂੰ ਪ੍ਰਵਾਨ ਹੈ। ਅਤੇ ਫਿਰ ਉਹਨੂੰ ਆਪਣੇ ਭਰਾ ਦੀਆਂ ਗੱਲਾਂ ਚੇਤੇ ਆਇਆ ਕਰਨ ਵੀ ਉਹ ਮੈਨੂੰ ਕਹਿੰਦਾ ਹੁੰਦਾ ਸੀ ਰੱਬ ਤੋਂ ਡਰਨਾ ਚਾਹੀਦਾ, ਪਰ ਮੈਂ ਬੜੀ ਬੇਪਰਵਾਹੀ ਨਾਲ ਜਵਾਬ ਦਿੰਦਾ ਸੀ ਰੱਬ ਕੀ ਕਰ ਲੂਗਾ, ਹੁਣ ਜੋ ਕੁਛ ਉਹਨੇ ਕਰਨਾ ਸੀ ਕਰ ਦਿੱਤਾ, ਹੁਣ ਇਸ ਤੋਂ ਬਾਅਦ ਕੀ ਸਾਨੂੰ ਸਜ਼ਾ ਦੇਵੇਗਾ। ਪਰ ਨਾਲੇ ਰੋਇਆ ਕਰੇ ਅਤੇ ਨਾਲੇ ਆਖਿਆ ਕਰੇ ਭਰਾਵਾ ਤੇਰੀਆਂ ਗੱਲਾਂ ਸੱਚੀਆਂ ਸਨ, ਮਰਨਾ ਮੁੱਲਾਂ ਮਰਨਾ ਪੀ ਕਰਤਾਰੋਂ ਡਰਨਾ। ਹੁਣ ਦੇਖ ਲਓ ਜਿੰਨਾ ਚਿਰ ਜੀਵਿਆ ਮੁਰਦਾ ਲਾਸ਼ ਨਾਲ ਚੁੱਕਣੀ ਪਿਆ ਕਰੇ ਬੁਰਾ ਹਾਲ, ਹੁਣ ਮੁਰਦਾ ਸਰੀਰ ਵਿੱਚੋਂ ਅਖੀਰ ਸਮੈਲ ਵੀ ਆਉਂਦੀ ਹੈ, ਥੋੜ੍ਹੇ ਚਿਰ ਵਿੱਚ ਹੀ ਸਰੀਰ ਦੀ ਬਣਤਰ ਸਾਰੀ ਖਰਾਬ ਹੋ ਜਾਂਦੀ ਹੈ। ਅਤੇ ਫਿਰ ਕੁਝ ਦਿਨਾਂ ਤੋਂ ਬਾਅਦ ਉਹ ਵੀ ਅਖੀਰ ਚੜ੍ਹਾਈ ਕਰ ਗਿਆ। ਵੀ ਇਸ ਲਈ ਗੁਰੂ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਨੇ ਬਈ ਜੇ ਕੋਈ ਸਾਨੂੰ ਰੱਬ ਨੇ ਦੁੱਖ ਦੇ ਵੀ ਦਿੱਤਾ ਹੈ ਉਹ ਸਾਡੇ ਆਪਣੇ ਕਰਮਾਂ ਦਾ ਫਲ ਹੁੰਦਾ ਹੈ, ਪਰ ਵਾਹਿਗੁਰੂ ਨੂੰ ਕਦੇ ਵੀ ਭੁੱਲ ਕੇ ਸਾਨੂੰ ਕੋਈ ਬੁਰਾ ਭਲਾ ਕੋਈ ਗਿਲਾ ਸ਼ਿਕਵਾ ਨਹੀਂ ਕਰਨਾ ਚਾਹੀਦਾ। ਅਤੇ ਸਗਾਂ ਪਰਮੇਸ਼ੁਰ ਤੋਂ ਡਰ ਕੇ ਰਹੋ, ਮਰਨਾ ਮੁੱਲਾਂ ਮਰਨਾ ਪੀ ਕਰਤਾਰੋਂ ਡਰਨਾ। ਬਈ ਜੇ ਮਰਨਾ ਹੀ ਹੈ ਤਾਂ ਫਿਰ ਬਈ ਠੀਕ ਹੈ, ਜੇ ਤੁਹਾਨੂੰ ਮੌਤ ਤੋਂ ਡਰ ਨਹੀਂ ਵੀ ਲੱਗਦਾ, ਕਈ ਮੌਤ ਦੇ ਡਰ ਤੋਂ ਵੀ ਬੇਪਰਵਾਹ ਹੋ ਜਾਂਦੇ ਨੇ, ਆਹ ਜਿਹੜੇ ਖੁਦਕਸ਼ੀ ਕਰਦੇ ਨੇ ਉਹਨਾਂ ਦੇ ਮਤਲਬ ਉਹਦੇ ਮਨ ਵਿੱਚ ਮੌਤ ਦਾ ਡਰ ਖਤਮ ਹੁੰਦਾ, ਉਹ ਕਹਿੰਦੇ ਮਰ ਜਾਓ ਬਸ, ਜ਼ਹਿਰ ਖਾ ਲਓ, ਅੱਗ ਲਾ ਲਓ, ਕੁਛ ਕਰ ਲਓ, ਉਹਨਾਂ ਵਿੱਚੋਂ ਮਨ ਉਹਨਾਂ ਦੇ ਮਨ ਵਿੱਚੋਂ ਮੌਤ ਦਾ ਡਰ ਇੱਕ ਵਾਰੀ ਭੁੱਲ ਜਾਂਦਾ। ਪਰ ਸਤਿਗੁਰੂ ਕਹਿੰਦੇ ਨੇ ਮੌਤ ਦੇ ਡਰ ਨੂੰ ਭੁਲਾ ਕੇ ਵੀ ਤੁਸੀਂ ਬਚ ਨਹੀਂ ਸਕੋਗੇ, ਰੱਬ ਤੋਂ ਡਰੋ, ਪਰਮੇਸ਼ਰ ਦੀ ਕਿਰਪਾ ਰਹੇ ਤੁਹਾਡੇ 'ਤੇ। ਇਹ ਸਿੱਖਿਆ ਸਾਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਨੂੰ ਦਿੰਦੇ ਨੇ। ਲਓ ਹੁਣ ਆਰੰਭ ਤੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਜਿਹੜਾ ਸ਼ਬਦ ਹੈ ਚੌਥੇ ਕਰ ਸੁਰਤਾਲ ਦੇ ਵਿੱਚ ਉਚਾਰਨ ਕਰ ਰਹੇ ਹਨ ਅਤੇ ਨਾਲ ਉਸ ਮੌਲਵੀ ਨੂੰ ਇਹ ਉਪਦੇਸ਼ ਦੇ ਰਹੇ ਹਨ। ਉਹ ਕਹਿੰਦਾ ਵੀ ਬਈ ਤੁਸੀਂ ਦੱਸੋ ਵੀ ਕਿਹਦਾ ਸਿਮਰਨ ਕਰਿਆ ਕਰਾਂ। ਸਤਿਗੁਰੂ ਕਹਿਣ ਲੱਗੇ ਭਾਈ ਜਿਸ ਨੂੰ ਤੁਸੀਂ ਮੌਲਾ ਕਹਿੰਦੇ ਹੋ ਅਤੇ ਉਹਦਾ ਸਿਮਰਨ ਕਰਿਆ ਕਰ। ਮਹਾਰਾਜ ਕੌਣ ਹੈ ਮੌਲਾ ਉਹਦੇ ਬਾਰੇ ਮੈਨੂੰ ਦੱਸੋ। ਤਾਂ ਗੁਰੂ ਮਹਾਰਾਜ ਨੇ ਆਖਿਆ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ। ਅਸਲੀ ਮੌਲਾ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ ਜਿਸਨੇ ਸਾਰੇ ਸੰਸਾਰ ਨੂੰ ਮੌਲਿਆ ਦਾ ਅਰਥ ਹੈ ਆਪਣੀ ਚੇਤਨ ਸੱਤਾ ਦੁਆਰਾ ਪ੍ਰਫੁੱਲਤ ਕੀਤਾ ਹੋਇਆ ਅਤੇ ਹਰਿਆ ਕੀਆ ਸੰਸਾਰੋ ਅਤੇ ਸਾਰਾ ਸੰਸਾਰ ਹੀ ਹਰਾ ਭਰਾ ਕੀਤਾ ਹੈ। ਆਹ ਵੇਖ ਲਓ ਆਪਾਂ ਜਦੋਂ ਧਰਤੀ 'ਤੇ ਨਜ਼ਰ ਮਾਰ ਕੇ ਦੇਖਦੇ ਹਾਂ ਅਤੇ ਆਹ ਜਿਹੜੇ ਬਿਰਸ਼ ਨੇ ਕਾਂ ਹੈ ਇਹ ਉਸੇ ਵਾਹਿਗੁਰੂ ਨੇ ਹਰਾ ਭਰਾ ਕੀਤਾ ਹੋਇਆ ਨਾ ਸੰਸਾਰ। ਜੇ ਹੁਣ ਇਸ ਧਰਤੀ ਤੋਂ ਦਰਖਤ ਨਾ ਹੋਣ ਅਤੇ ਘਾਹ ਵੀ ਨਾ ਰਹੇ ਤਾਂ ਫਿਰ ਸਾਨੂੰ ਕਿਹੋ ਜਿਹੀ ਲੱਗੇ ਧਰਤੀ ਹੈ। ਇਹ ਵਾਹਿਗੁਰੂ ਪਰਮੇਸ਼ਰ ਦੇ ਸਾਰੇ ਪਰਉਪਕਾਰ ਨੇ ਜਿਹਨੇ ਸਾਨੂੰ ਜਿੱਥੇ ਸਾਨੂੰ ਬਣਾਇਆ ਉੱਥੇ ਨਾਲ ਹੋਰ ਵੀ ਸੰਸਾਰ ਨੂੰ ਸੁੰਦਰ ਬਣਾ ਕੇ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਉਹੀ ਮੌਲਾ ਹੈ ਜਿਸਨੇ ਸਾਰੇ ਸੰਸਾਰ ਨੂੰ ਪ੍ਰਫੁੱਲਤ ਕੀਤਾ ਹੈ ਅਤੇ ਸਾਰਾ ਸੰਸਾਰ ਹੀ ਉਸਨੇ ਹਰਾ ਭਰਾ ਕੀਤਾ ਹੋਇਆ।
ਆਪ ਖਾਕ ਜਿਨ ਬੰਦ ਰਹਾਈ ਧਨ ਸਿਰਜਣਹਾਰ।
ਹਜ਼ੂਰ ਕਹਿੰਦੇ ਨੇ ਆਪ ਦਾ ਅਰਥ ਹੈ ਪਾਣੀ, ਖਾਕ ਦਾ ਅਰਥ ਹੈ ਮਿੱਟੀ ਭਾਵ ਧਰਤੀ। ਆਹ ਵੇਖ ਲਓ ਪਾਣੀ ਅਤੇ ਧਰਤੀ ਦੋਵੇਂ ਇਕੱਠੇ ਨੇ ਨਾ, ਅਤੇ ਪਾਣੀ ਵਧੇਰੇ ਮਾਤਰਾ ਵਿੱਚ ਹੈ। ਤੁਸੀਂ ਸਾਇੰਸਦਾਨਾਂ ਨੂੰ ਪੁੱਛ ਕੇ ਦੇਖੋ, ਉਹ ਕਹਿੰਦੇ ਨੇ ਵੀ ਧਰਤੀ ਤਾਂ ਬਹੁਤ ਛੋਟੀ ਹੈ ਅਤੇ ਪਾਣੀ ਬਹੁਤ ਜ਼ਿਆਦਾ। ਇਹ ਜਿਹੜੀ ਧਰਤੀ ਪਾਣੀ ਉੱਤੇ ਹੀ ਕਹਿੰਦੇ ਤੈਰ ਰਹੀ ਹੈ, ਇਹਦੇ ਹੇਠਾਂ ਵੀ ਪਾਣੀ ਹੈ, ਆਲੇ ਦੁਆਲੇ ਵੀ ਸਮੁੰਦਰ ਨੇ। ਪਰ ਹਜ਼ੂਰ ਕਹਿੰਦੇ ਨੇ ਵੇਖੋ ਵਾਹਿਗੁਰੂ ਦੀ ਕੁਦਰਤ, ਆਪ ਖਾਕ ਜਨ ਬੰਧ ਰਹਾਈ, ਜਿਸਨੇ ਪਾਈ ਆਪ ਪਾਣੀ ਦੇ ਵਿੱਚ ਇਹ ਖਾਕ ਧਰਤੀ ਜਿਸਨੇ ਬੰਨ ਕੇ ਟਿਕਾਈ ਹੋਈ ਹੈ, ਪਾਣੀ ਉਸਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਅਤੇ ਨਹੀਂ ਤਾਂ ਹੁਣ ਤੁਸੀਂ ਵੇਖੋ ਕਿਤੇ ਤਜਰਬਾ ਕਰਕੇ, ਬਈ ਤੁਸੀਂ ਕੋਈ ਕੱਚੀ ਕੋਈ ਟੀਮ ਲੈ ਕੇ ਅਤੇ ਤੁਸੀਂ ਛੱਪੜ ਦੇ ਵਿੱਚ ਪਾਣੀ ਵਿੱਚ ਸੁੱਟੋ, ਉਸੇ ਵੇਲੇ ਗਲ ਜਾਂਦੀ ਹੈ। ਪਰ ਵੇਖ ਲਓ ਵਾਹਿਗੁਰੂ ਦੀ ਕੁਦਰਤ, ਅਤੇ ਪਾਣੀ ਵਿੱਚ ਧਰਤੀ ਹੈ ਪਰ ਇਹ ਧਰਤੀ ਨੂੰ ਬੰਨ ਕੇ ਆਪਣੀ ਕੁਦਰਤ ਦੇ ਚੇਤਨ ਸੱਤਾ ਦੇ ਆਸਰੇ ਵਾਹਿਗੁਰੂ ਨੇ ਟਿਕਾਇਆ ਹੋਇਆ ਅਤੇ ਪਾਣੀ ਕੋਈ ਇਸਦਾ ਨੁਕਸਾਨ ਨਹੀਂ ਕਰ ਰਿਹਾ। ਧਨ ਸਿਰਜਣਹਾਰ, ਇਸ ਲਈ ਧਨ ਹੈ ਉਹ ਸਿਰਜਣਹਾਰ ਕਰਤਾ ਪੁਰਖ ਵਾਹਿਗੁਰੂ, ਤੁਹਾਨੂੰ ਉਹਦੇ ਨਾਲ ਜੁੜਨਾ ਚਾਹੀਦਾ, ਉਹਦਾ ਸਿਮਰਨ ਕਰਨਾ ਚਾਹੀਦਾ ਹੈ।
ਮਰਨਾ ਮੁੱਲਾ ਮਰਨਾ ਭੀ ਕਰਤਾਰ ਹੋ ਡਰਨਾ, ਰਹਾਓ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ, ਜਾਣ ਹੈ ਨਾਮ ਖੁਦਾਈ।
ਰਹਾਓ ਵਿਸਰਾਮ ਦੇ ਕੇ ਸਤਿਗੁਰੂ ਕਹਿੰਦੇ ਨੇ ਤਾਂ ਤੂੰ ਮੁੱਲਾ ਤਾਂ ਤੂੰ ਮੁੱਲਾ ਹੋ ਸਕਦਾ, ਮੌਲਵੀ ਬਣ ਸਕਦਾ। ਮੌਲਵੀਆਂ ਦਾ ਕੰਮ ਸੀ ਵੀ ਜਿਹੜੇ ਮੁਸਲਮਾਨਾਂ ਦੀਆਂ ਮਸੀਤਾਂ ਨੇ ਉੱਥੇ ਉਹਨਾਂ ਦੀ ਸਫਾਈ ਕਰਨੀ ਅਤੇ ਬੱਚਿਆਂ ਨੂੰ ਇਸਲਾਮ ਦੀ ਤਾਲੀਮ ਦੇਣੀ। ਅਤੇ ਜਿਹੜੇ ਕਾਜ਼ੀ ਸਨ ਉਹ ਉਸ ਵੇਲੇ ਜਿਵੇਂ ਕੋਈ ਜੱਜ ਹੁੰਦੇ ਨੇ, ਉਹ ਜਿਹੜੀ ਇਨਸਾਫ ਦੀ ਧਾਰਾ ਸੀ ਉਹ ਕਾਜ਼ੀਆਂ ਦੇ ਕੋਲ ਹੋਇਆ ਕਰਦੀ ਸੀ। ਇਹਦੇ ਵਿੱਚ ਦੋਵੇਂ ਹੀ ਗੁਣ ਸਨ, ਮੌਲਵੀ ਵੀ ਸੀ ਅਤੇ ਕਾਜ਼ੀ ਵੀ ਸੀ, ਕਈ ਲੋਕਾਂ ਦੇ ਫੈਸਲੇ ਵੀ ਕਰਦਾ ਸੀ। ਪਰ ਹਜ਼ੂਰ ਕਹਿੰਦੇ ਤਾਂ ਤੂੰ ਮੁੱਲਾ, ਵੀ ਮੁੱਲਾ ਤੂੰ ਤਾਂ ਹੋ ਸਕਦਾ ਹੈ ਜੇ ਤੂੰ ਉਸ ਖੁਦਾ ਦੇ ਨਾਮ ਨੂੰ ਜਾਣੇ, ਅਤੇ ਕਾਜ਼ੀ ਵੀ ਤੂੰ ਤਾਂ ਹੀ ਹੋ ਸਕਦਾ ਹੈ, ਭਾਵ ਨਿਆਂ ਕਰਨ ਵਾਲਾ ਸਹੀ ਨਿਆਂਕਾਰ ਜੱਜ ਵੀ ਤੂੰ ਤਾਂ ਬਣ ਸਕਦਾ ਹੈ। ਜਾਣਾ ਹੈ ਨਾਮ ਖੁਦਾਈ ਜੇ ਪਰਮੇਸ਼ੁਰ ਦੇ ਨਾਮ ਨੂੰ ਤੂੰ ਜਾਣ ਲਵੇਂ, ਭਾਵ ਜਿੱਥੇ ਤੁਸੀਂ ਹੋਰ ਸਾਰੇ ਕੰਮ ਕਰਦੇ ਹੋ ਉੱਥੇ ਵਾਹਿਗੁਰੂ ਦਾ ਨਾਮ ਵੀ ਜਪੋ ਅਤੇ ਵਾਹਿਗੁਰੂ ਤੋਂ ਡਰਿਆ ਕਰੋ, ਇਹੀ ਤੁਹਾਡੇ ਲਈ ਚੰਗੀ ਸਿੱਖਿਆ ਹੈ।
ਜੇ ਬਹੁਤ ਤੇਰਾ ਪੜਿਆ ਹੋਵੇ ਕੋ ਰਹਿ ਨਾ ਭਰੀਐ ਪਾਈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਤੈਨੂੰ ਇਸ ਗੱਲ ਦਾ ਮਾਣ ਹੋਵੇ, ਮੈਂ ਤੇ ਬਹੁਤਾ ਪੜਿਆ ਹੋਇਆ ਹਾਂ, ਜਿਵੇਂ ਕੋਈ ਵੱਡੇ ਵੱਡੇ ਜੱਜ ਹੁੰਦੇ ਨੇ ਬਹੁਤੇ ਪੜ੍ਹੇ ਹੁੰਦੇ ਨੇ, ਅਤੇ ਜਿਹੜੇ ਮੁੱਲਾਂ ਪੜ੍ਹਾਉਂਦੇ ਨੇ ਬੱਚਿਆਂ ਨੂੰ ਉਹ ਵੀ ਬੜੇ ਸਿਆਣੇ ਹੁੰਦੇ ਨੇ, ਆਲਮ ਫਾਜ਼ਲ ਆਪਣੇ ਆਪ ਨੂੰ ਸਦਵਾਉਂਦੇ ਨੇ। ਪਰ ਹਜ਼ੂਰ ਕਹਿੰਦੇ ਨੇ ਜੇ ਬਹੁਤ ਤੇਰਾ ਪੜ੍ਹਿਆ ਹੋਵੇ, ਯਾਦ ਰੱਖ ਜੇ ਤੂੰ ਬਹੁਤਾ ਵੀ ਪੜ੍ਹਿਆ ਹੋਵੇਗਾ ਤਾਂ ਠੀਕ ਹੈ, ਦੁਨੀਆ ਵਿੱਚ ਤਾਂ ਤੇਰੀ ਇੱਜ਼ਤ ਹੋਵੇਗੀ, ਪਰ ਤੂੰ ਮੌਤ ਦੇ ਸਾਹਮਣੇ ਦੂਜਿਆਂ ਦੇ ਬਰਾਬਰ ਹੀ ਤੂੰ ਮਰਨਾ, ਕਿਉਂਕਿ ਇਹ ਵਾਹਿਗੁਰੂ ਦਾ ਨਿਯਮ ਹੈ। ਕੋ ਰਹਿ ਨਾ ਭਰੀਐ ਪਾਈ, ਵੀ ਇੱਕ ਪੁਰਾਣੇ ਸਮੇਂ ਦੇ ਵਿੱਚ ਪੰਨ ਘੜੀ ਹੁੰਦੀ ਸੀ, ਉਹ ਪੰਨ ਘੜੀ ਤੋਂ ਮੁਰਾਦ ਹੈ ਇੱਕ ਉਹ ਛੋਟੀ ਜਿਹੀ ਕਟੋਰੀ ਲੈ ਕੇ ਉਹਦੇ ਵਿੱਚ ਸੁਰਾਖ ਕਰ ਦਿੰਦੇ ਸਨ, ਉਹਨੂੰ ਪਾਣੀ ਵਿੱਚ ਤਾਰ ਦਿੰਦੇ, ਉਹਦੇ ਵਿੱਚ ਹੌਲੀ ਹੌਲੀ ਪਾਣੀ ਭਰਦਾ ਜਾਂਦਾ, ਅਤੇ ਜਦੋਂ ਕਟੋਰੀ ਭਰ ਜਾਂਦੀ ਸੀ ਅਤੇ ਫਿਰ ਉਹ ਡੁੱਬ ਜਾਂਦੀ ਸੀ, ਅਤੇ ਉਸ ਤੋਂ ਅੰਦਾਜ਼ਾ ਲਾਇਆ ਜਾਂਦਾ ਸੀ ਵੀ ਹੁਣ ਇੱਕ ਘੜੀ ਜਾਂ ਦੋ ਘੜੀਆਂ ਸਮਾਂ ਬੀਤ ਗਿਆ। ਇਹ ਪੁਰਾਣੇ ਸਮੇਂ ਪੰਨ ਘੜੀ ਦਾ ਇੱਕ ਰਿਵਾਜ਼ ਸੀ, ਆਹ ਘੜੀਆਂ ਤਾਂ ਉਸ ਵੇਲੇ ਨਹੀਂ ਸੀ ਹੁੰਦੀਆਂ। ਅਤੇ ਗੁਰੂ ਮਹਾਰਾਜ ਨੇ ਉਹ ਦ੍ਰਿਸ਼ਟਾਂਤ ਦਿੱਤਾ, ਕੋ ਰਹਿ ਨਾ ਭਰੀਐ ਪਾਈ, ਵੀ ਜਿਹੜੀ ਉਹ ਪੰਨ ਘੜੀ ਹੁੰਦੀ ਸੀ ਜਦੋਂ ਪਾਣੀ ਨਾਲ ਭਰ ਜਾਂਦੀ ਸੀ ਅਤੇ ਫਿਰ ਨਹੀਂ ਉਹ ਤਰਦੀ ਰਹਿ ਸਕਦੀ ਸੀ, ਫਿਰ ਉਹ ਡੁੱਬ ਜਾਂਦੀ ਸੀ। ਇਸੇ ਤਰ੍ਹਾਂ ਭਾਈ ਜੇ ਤੂੰ ਪੜ੍ਹਿਆ ਹੋਇਆ ਵੀ ਹੈ ਅਤੇ ਇੱਕ ਨਾ ਇੱਕ ਦਿਨ ਆਹ ਜਿਹੜਾ ਤੇਰਾ ਸਰੀਰ ਹੈ ਨਾ, ਜਦੋਂ ਇਹਦੇ ਵਿੱਚ ਸਵਾਸ ਪੂਰੇ ਹੋ ਗਏ, ਇਹ ਭਰ ਗਿਆ ਅਤੇ ਇਹਨੇ ਕਾਲ ਦੇ ਦਰਿਆ ਵਿੱਚ ਡੁੱਬ ਜਾਣਾ, ਇਹਨੇ ਬਚ ਨਹੀਂ ਸਕਣਾ, ਇਸ ਲਈ ਤੂੰ ਆਪਣੀ ਵਿਦਿਆ ਦਾ ਮਾਣ ਨਾ ਕਰ, ਵਿਦਿਆ ਨੇ ਤੇਰੀ ਅੱਗੇ ਸਹਾਇਤਾ ਨਹੀਂ ਕਰਨੀ, ਅੱਗੇ ਤਾਂ ਵਾਹਿਗੁਰੂ ਦੇ ਨਾਮ ਨੇ ਨਾਲ ਜਾਣਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਤੂੰ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ।
ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਭੁੱਲੇ ਭਟਕੇ ਲੋਕਾਂ ਨੂੰ ਨਾਮ ਦੇ ਨਾਲ ਜੋੜਦੇ ਹਨ। ਕੋ ਰਹਿ ਨਾ ਭਰੀਐ ਪਾਈ, ਦੂਜਾ ਇਹਦਾ ਇਹ ਵੀ ਭਾਵ ਦੱਸਦੇ ਸਨ ਵੀ ਇੱਕ ਪੁਰਾਣੇ ਸਮੇਂ ਦਾਣਿਆਂ ਨੂੰ ਮਾਪਣ ਦਾ ਇੱਕ ਬਰਤਨ ਹੁੰਦਾ ਸੀ ਜਿਸ ਨੂੰ ਪਾਈ ਜਾਂ ਪੜੋਪੀ ਕਹਿੰਦੇ ਸਨ, ਉਹ ਜਦੋਂ ਦਾਣਿਆਂ ਨਾਲ ਭਰ ਦਿੰਦੇ ਸਨ ਫਿਰ ਉਹਨੂੰ ਪਲਟ ਦਿੰਦੇ ਸੀ, ਫਿਰ ਹੋਰ ਭਰਦੇ ਸੀ, ਫਿਰ ਪਲਟ ਦਿੰਦੇ ਸਨ, ਉਹਨੂੰ ਮਤਲਬ ਭਰੀ ਨਹੀਂ ਸੀ ਰਹਿਣ ਦਿੰਦੇ। ਕੋ ਰਹਿ ਨਾ ਭਰੀਐ ਪਾਈ, ਜਿਵੇਂ ਉਹ ਪਾਈ ਭਰੀ ਹੋਈ ਉਹ ਬਹੁਤਾ ਚਿਰ ਨਹੀਂ ਸੀ ਟਿਕ ਸਕਦੀ, ਭਰਨ ਤੋਂ ਬਾਅਦ ਉਲਟਾ ਦਿੱਤੀ ਜਾਂਦੀ ਸੀ, ਇਹ ਦੂਸਰਾ ਦ੍ਰਿਸ਼ਟਾਂਤ ਸਮਝਣਾ। ਅਤੇ ਇਸੇ ਤਰ੍ਹਾਂ ਪਾਈ ਜਦੋਂ ਤੇਰੀ ਵੀ ਇਹ ਦੇਹ ਭਰ ਗਈ ਇਹ ਕਾਲ ਦੇ ਪਾਣੀ ਦੇ ਨਾਲ ਅਤੇ ਇਹਨੇ ਇੱਕ ਦਿਨ ਇਹ ਨਾਸ ਹੋਣਾ ਹੈ। ਹਜ਼ੂਰ ਕਹਿੰਦੇ ਸੋਈ ਕਾਜੀ ਜਿਨ ਆਪ ਤਜਿਆ, ਉਹੀ ਅਸਲੀ ਕਾਜੀ ਹੈ ਜਿਸਨੇ ਆਪਾ ਭਾਵ ਹੰਕਾਰ ਛੱਡ ਦਿੱਤਾ ਅਤੇ ਇੱਕ ਵਾਹਿਗੁਰੂ ਦੇ ਨਾਮ ਦਾ ਆਸਰਾ ਬਣਾ ਲਿਆ।
ਹੈ ਭੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਣਹਾਰ।
ਹਜ਼ੂਰ ਕਹਿੰਦੇ ਉਹ ਵਾਹਿਗੁਰੂ ਬਈ ਹੁਣ ਵੀ ਹੈ, ਪਿੱਛੇ ਵੀ ਸੀ, ਹੋਸੀ ਅੱਗੇ ਨੂੰ ਵੀ ਹੋਵੇਗਾ। ਜਾਏ ਨਾ ਜਾਸੀ, ਨਾ ਕਦੀ ਉਹ ਪੈਦਾ ਹੁੰਦਾ ਨਾ ਹੀ ਕਦੀ ਉਹ ਮਰ ਕੇ ਜਾਂਦਾ। ਸੱਚਾ ਸਿਰਜਣਹਾਰੋ, ਉਹ ਸਿਰਜਣਹਾਰ ਵਾਹਿਗੁਰੂ ਤੇ ਸੱਚਾ ਹੈ, ਹਮੇਸ਼ਾ ਰਹਿਣ ਵਾਲਾ ਹੈ, ਜਿਸ ਦੀ ਮੂਲ ਮੰਤਰ ਵਿੱਚ ਸਤਿਗੁਰੂ ਨੇ ਵਿਆਖਿਆ ਕੀਤੀ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਐਸਾ ਵਾਹਿਗੁਰੂ ਪਰਮੇਸ਼ਰ ਹੈ ਭਾਈ, ਉਹਦੇ ਨਾਮ ਦੇ ਨਾਲ ਜੁੜਿਆ ਕਰੋ।
ਪੰਜ ਵਕਤ ਨਿਵਾਜ਼ ਗੁਜ਼ਾਰ ਹੈ ਪੜ੍ਹੇ ਕਿਤੇਬ ਕੁਰਾਨਾ।
ਸਤਿਗੁਰੂ ਉਸ ਮੁੱਲਾਂ ਤੇ ਕਾਜ਼ੀ ਨੂੰ ਕਹਿੰਦੇ ਨੇ ਤੂੰ ਪੰਜ ਸਮੇਂ ਨਮਾਜ਼ ਵੀ ਗੁਜ਼ਾਰਦਾ, ਨਮਾਜ਼ ਵੀ ਪੜ੍ਹਦਾ ਹੈ, ਮੁਸਲਮਾਨ ਪੰਜ ਸਮੇਂ ਨਮਾਜ਼ ਪੜ੍ਹਦੇ ਨੇ, ਅਤੇ ਪੜ੍ਹੇ ਹੈ ਕਿਤੇਬ ਕੁਰਾਨਾ, ਅਤੇ ਨਾਲ ਜਿਹੜੀ ਤੁਹਾਡੀ ਕੁਰਾਨ ਸ਼ਰੀਫ ਹੈ ਜਿਸ ਨੂੰ ਬਹੁਤ ਤੁਸੀਂ ਪਵਿੱਤਰ ਕਿਤਾਬ ਮੰਨਦੇ ਹੋ, ਵੀ ਇਹਨੂੰ ਵੀ ਤੂੰ ਰੋਜ਼ ਪੜ੍ਹਦਾ। ਮੁਸਲਮਾਨ ਲੋਕ ਕੁਰਾਨ ਸ਼ਰੀਫ ਵੀ ਪੜ੍ਹਦੇ ਨੇ ਅਤੇ ਨਾਲ ਪੰਜ ਸਮੇਂ ਨਮਾਜ਼ ਵੀ ਪੜ੍ਹਦੇ ਨੇ, ਅਤੇ ਇਹ ਵੀ ਉਹੀ ਕੁਛ ਕਰ ਰਿਹਾ ਸੀ। ਪਰ ਸਤਿਗੁਰੂ ਕਹਿੰਦੇ ਨੇ ਤੂੰ ਪੰਜ ਸਮੇਂ ਨਮਾਜ਼ ਵੀ ਪੜ੍ਹਦਾ ਅਤੇ ਕੁਰਾਨ ਸ਼ਰੀਫ ਨੂੰ ਵੀ ਹਮੇਸ਼ਾ ਲਈ ਪੜ੍ਹਦਾ, ਪਰ ਰੱਬ ਦਾ ਨਾਮ ਵੀ ਜਪਿਆ ਕਰ, ਇਹਦੇ ਨਾਲ ਨਾਲ ਉਸ ਵਿਦਵਾਨ ਨੂੰ ਨਾਮ ਦੇ ਨਾਲ ਜੋੜ ਰਹੇ ਹਨ।
ਨਾਨਕ ਆਖੇ ਗੋਰਸ ਦੇਈ ਰਹਿਓ ਪੀਣਾ ਖਾਣਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਆਖਰੀ ਪੰਕਤੀ ਵਿੱਚ ਕਹਿੰਦੇ ਨੇ, ਨਾਨਕ ਆਖੇ ਗੋਰ ਸਦੇਈ, ਸਦੇਈ ਨਹੀਂ ਕਹਿਣਾ, ਸਦੇਈ, ਸਦੇਈ ਦਾ ਅਰਥ ਹੋਰ ਹੁੰਦਾ ਹੈ ਅਤੇ ਸਦੇਈ ਦਾ ਅਰਥ ਹੈ ਵੀ ਨਾਨਕ ਆਖੇ ਗੌਰ ਸਦੇਈ, ਬਈ ਤੈਨੂੰ ਵੀ ਗੌਰ ਸਦੇਈ ਦਾ ਅਰਥ ਸੱਦ ਰਹੀ ਹੈ, ਤੈਨੂੰ ਕਬਰ ਆਵਾਜ਼ਾਂ ਮਾਰ ਰਹੀ ਹੈ ਵੀ ਆ ਜਾ ਹੁਣ ਮੇਰੇ ਕੋਲ। ਨਾਨਕ ਆਖੇ ਗੌਰ ਸਦੇਈ, ਗੁਰੂ ਮਹਾਰਾਜ ਕਹਿੰਦੇ ਇਹ ਮੁੱਲਾ ਇਹ ਕਾਜੀ ਤੈਨੂੰ ਕਬਰ ਆਵਾਜ਼ਾਂ ਮਾਰ ਰਹੀ ਹੈ, ਰਹਿਓ ਪੀਣਾ ਖਾਣਾ। ਅਤੇ ਜਦੋਂ ਭਾਈ ਸਮਾਂ ਆ ਗਿਆ ਕਬਰ ਦੇ ਵਿੱਚ ਜਾਣ ਦਾ ਅਤੇ ਖਾਣਾ ਪੀਣਾ ਸਾਰਾ ਇੱਥੇ ਹੀ ਰਹਿ ਜਾਵੇਗਾ, ਕੋਈ ਸਮਾਨ ਨਾਲ ਨਹੀਂ ਜਾਵੇਗਾ। ਕਈ ਵਾਰੀ ਆਦਮੀ ਮੂੰਹ ਦੇ ਵਿੱਚ ਗ੍ਰਾਹੀ ਪਾਉਣ ਲੱਗਦਾ ਉਸੇ ਵੇਲੇ ਸੱਦਾ ਆ ਜਾਂਦਾ, ਅਤੇ ਕਈ ਵਾਰੀ ਪਾਣੀ ਜਾਂ ਦੁੱਧ ਚਾਹ ਛਕਣ ਲੱਗਦਾ ਕਹਿੰਦੇ ਬਸ ਇੱਕੋ ਹੀ ਘੁੱਟ ਭਰੀ ਸੀ ਪਤਾ ਨਹੀਂ ਕੀ ਹੋ ਗਿਆ। ਕਈ ਵਾਰੀ ਆਪਾਂ ਕਹਿੰਦੇ ਬਸ ਗ੍ਰਾਹੀ ਪਾਉਣ ਲੱਗਿਆ ਸੀ ਬਸ ਉਦੋਂ ਹੀ ਪਤਾ ਨਹੀਂ ਕੀ ਹੋ ਗਿਆ। ਇਸ ਲਈ ਸਭ ਖਾਣਾ ਪੀਣਾ ਇੱਥੇ ਰਹਿ ਜਾਣਾ ਅਤੇ ਜਿਹੜੀ ਚੀਜ਼ ਨਾਲ ਜਾਣ ਵਾਲੀ ਹੈ ਉਹ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ। ਅਤੇ ਸਤਿਗੁਰੂ ਕਹਿੰਦੇ ਨੇ ਇੱਕ ਨਾਮ ਕੀ ਆ ਆਧਾਰੋ, ਉਸ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਓ, ਉਹਨੇ ਪਰਲੋਕ ਵਿੱਚ ਤੁਹਾਡੇ ਨਾਲ ਜਾਣਾ, ਬਾਕੀ ਹੋਰ ਸਭ ਚੀਜ਼ਾਂ ਇੱਥੇ ਰਹਿ ਜਾਣੀਆਂ ਨੇ। ਜਹ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ, ਜੈ ਮਹਾਂ ਭਿਆਨ ਦੂਤ ਜਮ ਦਲੈ, ਤਾਂ ਕੇਵਲ ਨਾਮ ਸੰਗ ਤੇਰਾ ਚੱਲੈ। ਇਸ ਲਈ ਗੁਰੂ ਮਹਾਰਾਜ ਨੇ ਨਾਮ ਨੂੰ ਹੀ ਸਰਵੋਤਮ ਸਾਧਨ ਲਿਖਿਆ। ਆਬ ਕਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ, ਅਨਰੂਤ ਨਾਹੀਂ ਨਾਹੀਂ ਮਤ ਪਾਰੋਂ ਭੁੱਲੋ ਭੁੱਲੋ। ਨਾਲ ਇਹ ਵੀ ਕਹਿ ਦਿੱਤਾ ਜੋ ਪ੍ਰਾਣੀ ਗੋਬਿੰਦ 'ਤੇ ਆਵੇ ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੇ। ਗੁਰੂ ਦੀ ਬਾਣੀ ਦਾ ਉਪਦੇਸ਼ ਪੜ੍ਹਿਆ ਨੂੰ ਵੀ ਅਤੇ ਅਨਪੜ੍ਹਾਂ ਨੂੰ ਵੀ ਇੱਕ ਬਰਾਬਰ ਹੀ ਰੱਖਦਾ ਹੈ ਵੀ ਜਿਹੜਾ ਵਾਹਿਗੁਰੂ ਦਾ ਸਿਮਰਨ ਕਰੇਗਾ ਮੁਕਤੀ ਉਹਨੂੰ ਮਿਲਣੀ ਹੈ, ਚਾਹੇ ਕੋਈ ਪੜ੍ਹਿਆ ਚਾਹੇ ਅਨਪੜ੍ਹ ਹੈ। ਇਸ ਲਈ ਗੁਰੂ ਮਹਾਰਾਜ ਦੇ ਇਸ ਉਪਦੇਸ਼ ਨੂੰ ਆਪਾਂ ਕਮਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਣੀ ਹੈ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਪੰਜ ਵਕਤ ਨਿਵਾਜ਼ ਗੁਜਾਰੇ ਪੜ੍ਹੇ ਕਿਤੇਬ ਕੁਰਾਣਾ, ਨਾਨਕ ਆਖੇ ਗੋਰ ਸੱਦੇ ਰਹਿਓ ਪੀਣਾ ਖਾਣਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।